ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਜੁਗੋ ਜੋਗੇ ਅਟਲ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਸਮੂਹ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਦੀ ਨਿਤਾ ਪ੍ਰਤੀ ਦੀ ਮਰਿਆਦਿਆ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ, ਇਸ ਅਸਥਾਨ ਤੇ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਅੰਦਰ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੀ ਉੱਚੀ ਅਵਸਥਾ ਦਾ ਜ਼ਿਕਰ ਕੀਤਾ। ਉਸ ਅਵਸਥਾ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਜਿੱਥੇ ਭਰੋਸਾ ਬਣ ਜਾਂਦਾ, ਸਿਦਕ ਬਣ ਜਾਂਦਾ। ਇਸ ਤੋਂ ਹੇਠਾਂ ਬੜੀਆਂ ਪੌੜੀਆਂ, ਬੜੀਆਂ ਅਵਸਥਾਵਾਂ, ਬੜੇ ਡਿੱਕੋ ਡੋਲੇ ਜਿੱਥੇ ਖਾਂਦਾ ਇਹ ਜਗਿਆਸੂ, ਪਰ ਜਦੋਂ ਘਾਲਣਾ ਥਾਂ ਪੈ ਜਾਂਦੀ ਹੈ, ਭਰੋਸੇ ਦੀ ਦਾਤ, ਸਿਦਕ ਦੀ ਦਾਤ ਵੀ ਫਿਰ ਮਿਲਦੀ ਹੈ। ਅਰਦਾਸ ਵਿੱਚ ਵੀ ਸੱਤ ਦਾਨ ਸਾਡੇ ਵੱਡ ਵਡੇਰਿਆਂ ਨੇ ਜਾਚਨਾ ਕਰਨ ਵਾਸਤੇ ਐਡ ਕੀਤੇ ਨੇ, ਉਹਨਾਂ ਦੇ ਵਿੱਚ ਵੀ ਫਿਰ ਭਰੋਸਾ ਮੰਗਿਆ ਗਿਆ। ਤੇ ਭਰੋਸਾ, ਬੜੀਆਂ ਰਹਿਮਤਾਂ, ਬਖਸ਼ਿਸ਼ਾਂ ਜਦੋਂ ਪਰਮੇਸ਼ਰ ਸਤਿਗੁਰੂ ਕਰਦੇ ਨੇ ਫਿਰ ਝੋਲੀ ਵਿੱਚ ਪੈਂਦਾ, ਉਸ ਤੋਂ ਪਹਿਲਾਂ ਨਹੀਂ ਤੇ ਮਾਫ ਕਰਨਾ ਆਪਾਂ ਕਰੀ ਜਾਂਦੇ ਹਾਂ, ਪਾਠ ਕਰੀ ਜਾਂਦੇ ਹਾਂ, ਸਿਮਰਨ ਕਰੀ ਜਾਂਦੇ ਹਾਂ, ਸੇਵਾ, ਪਰ ਭਰੋਸਾ ਗੁਰੂ ਤੇ ਨਹੀਂ ਬਣਦਾ। ਅੱਜ ਦਾ ਹੁਕਮਨਾਮਾ ਸਾਹਿਬ ਜੀ ਦੀ ਜਿਹੜੀ ਰਹਾਉ ਦੀਆਂ ਤੁਕਾਂ ਨਾ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਵੀ ਸੈਂਟਰਲ ਆਈਡੀਆ, ਉਹਦੇ ਵਿੱਚ ਸਤਿਗੁਰੂ ਜੀ ਨੇ ਨਿਚੋੜ ਕੱਢਿਆ, ਧਰ ਸ਼ਬਦ ਵਰਤਿਆ, ਧਰ ਆਸਰਾ ਧਿਰ, ਸਾਰਾ ਕੁਝ ਜਗਿਆਸੂ ਕਰੀ ਜਾਂਦਾ ਪਰ ਧਿਰ ਗੁਰੂ ਨੂੰ ਨਹੀਂ ਬਣਾਉਂਦਾ। ਧਿਰ ਬੰਦੇ ਦੀ ਸਿੱਖਾਂ ਦੀ ਮੈਂ ਗੱਲ ਕਰਾਂ, ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਨੇ, ਧਿਰ ਗੁਰੂ ਨੂੰ ਨਹੀਂ ਬਣਾਉਂਦੇ। ਧਿਰ ਬੰਦਾ, ਧਿਰ ਮਸਾਣ, ਧਿਰ ਕੋਈ ਬਾਬਾ, ਧਿਰ ਕੋਈ ਸਾਧ। ਇੱਕ ਤੇ ਉਹ ਸਾਧ ਜਿਨ੍ਹਾਂ ਦੀ ਸਤਿਗੁਰਾਂ ਨੇ ਚਰਨ ਧੂੜੀ ਦੀ ਗੱਲ ਕੀਤੀ, ਅਤੇ ਇੱਕ ਉਹ ਪਖੰਡੀ ਸਾਧ ਜਿਹੜੇ ਹੈ ਨਹੀਂ ਪਰ ਅਖਵਾਉਂਦੇ ਨੇ, ਉਹ ਧਿਰ ਬਣੀ ਨੇ। ਪਰ ਬਣਾਈ ਸਿੱਖਾਂ ਨੇ, ਬੜੇ ਉੱਚੇ ਭਰੋਸੇ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ। ਫਿਰ ਜਾ ਕੇ ਮਨੁੱਖ ਕਹਿੰਦਾ ਵੀ ਦੁੱਖ ਵੀ ਸੁੱਖ ਵੀ ਤੇਰੇ ਕੋਲੋਂ ਹੀ ਮਿਲਣਾ, ਜੋ ਵੀ ਮਿਲਣਾ ਤੇਰੇ ਕੋਲੋਂ ਮਿਲਣਾ। ਤੂੰ ਪਾਵਰਫੁੱਲ ਵੜਾਂ, ਤੂੰ ਸ਼ੇਰ ਨੂੰ ਬੱਕਰੀ ਨੂੰ ਇਕੱਠਾ ਰੱਖ ਸਕਦਾ, ਇੰਨੀ ਪਾਵਰ ਰੱਖਦਾ। ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਮਾਇੰਡ ਜਿੱਥੋਂ ਫੁਰਨਾ ਨਿਕਲਣਾ ਨਾ, ਉਹ ਤੇਰੇ ਕਬਜ਼ੇ ਵਿੱਚ ਹੈ। ਪਰ ਇਹ ਬੜੀ ਉੱਚੀ ਅਵਸਥਾ 'ਤੇ ਜਾ ਕੇ ਆਉਂਦਾ। ਨਹੀਂ ਤਾਂ ਮੈਂ ਅੱਗੇ ਵੀ ਇਸ ਅਸਥਾਨ ਤੋਂ ਜ਼ਿਕਰ ਕੀਤਾ, ਕਿਉਂਕਿ ਜਦੋਂ ਜਗਿਆਸੂ ਚੱਲਦਾ ਨਾ ਧਰਮ ਦੀ ਦੁਨੀਆਂ ਦੇ ਵਿੱਚ, ਅਤੇ ਜਦੋਂ ਸ਼ੁਰੂਆਤ ਕਰਦਾ ਜੀ, ਉਹ ਸ਼ੁਰੂ ਦੇ ਵਿੱਚ ਜਦੋਂ ਕੋਈ ਵੀ ਜਗਿਆਸੂ ਸਾਧਨਾ ਕਰਨ ਵਾਸਤੇ ਧਰਮ ਦੇ ਰਸਤੇ 'ਤੇ ਚੱਲਦਾ, ਉਹ ਮਾੜੇ ਕਰਮ ਛੱਡ ਦਿੰਦਾ ਅਤੇ ਬੜੇ ਚਾਵਾਂ ਮਲਾਂ ਨਾਲ ਤੁਰਦਾ। ਅਤੇ ਜਦੋਂ ਤੁਰਦਾ ਨਾ, ਫਿਰ ਜਦੋਂ ਰਸਤੇ ਵਿੱਚ ਔਕੜਾਂ ਮੁਸ਼ਕਲਾਂ ਆਉਂਦੀਆਂ, ਬੜੀਆਂ ਠੋਕਰਾਂ ਇਵੇਂ ਦੀਆਂ ਵੀ ਮਿਲਣਗੀਆਂ। ਬੀਤ ਗਏ ਦੇ ਵਿੱਚ ਜੇ ਮਨੁੱਖ ਗਲਤ ਕਰਮ ਕਰ ਬੈਠਾ, ਹੁਣ ਕਰ ਨਹੀਂ ਰਿਹਾ, ਹੁਣ ਉਹ ਨੇਕ ਕਰਮ ਕਰ ਰਿਹਾ, ਪਰ ਤਾਨੇ ਉਹਨੂੰ ਉਹਦੇ ਬੀਤ ਗਏ ਸਮੇਂ ਦੇ ਹੀ ਮਿਲਣਗੇ। ਵਰਤਮਾਨ ਦਾ ਨਹੀਂ ਕੋਈ ਕਹੇਗਾ ਵੀ ਤੂੰ ਠੀਕ ਹੋ ਗਿਆ, ਚੰਗੇ ਕਰਮ ਕਰਨ ਲੱਗ ਪਿਆ, ਨਹੀਂ। ਇਹੋ ਹੀ ਔਕੜਾਂ ਧਰਮ ਦੀ ਦੁਨੀਆਂ ਦੇ ਵਿੱਚ, ਜਿਹੜਾ ਸਤਿਗੁਰੂ ਜੀ ਨੇ ਕਿਹਾ ਨਾ, ਆਖਣ ਔਖਾ ਸਾਚਾ ਨਾਉ ਤਾਂ ਔਖਾ। ਛੱਡ ਦਿੱਤੇ ਮਾੜੇ ਕਰਮ, ਕਰਨ ਲੱਗ ਪਏ ਚੰਗੇ ਕਰਮ। ਪਰ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਤੁਹਾਨੂੰ ਤਾਨੇ ਜਿਹੜੇ ਤੁਸੀਂ ਬੀਤ ਗਏ ਦੇ ਵਿੱਚ ਗੁਰੂ ਨਾਲ ਜੁੜਨ ਤੋਂ ਪਹਿਲਾਂ ਕਰਮ ਕੀਤੇ, ਉਹਨਾਂ ਦੇ ਮਿਲਣਗੇ। ਗੁਰੂ ਨਾਲ ਜੁੜ ਕੇ ਉਸ ਤੋਂ ਬਾਅਦ ਜਿਹੜੇ ਨਿਰਮਲ ਕਰਮ ਕਰ ਰਹੇ ਹੋ, ਉਹਨਾਂ ਦਾ ਥੋੜ੍ਹਾ ਕਿਸੇ ਨੇ ਜ਼ਿਕਰ ਕਰਨਾ, ਨਹੀਂ। ਇਹੋ ਹੀ ਔਖਾ। ਇਹਨਾਂ ਸਾਰੀਆਂ ਅਵਸਥਾਵਾਂ ਤੋਂ ਲੰਘ ਕੇ ਫਿਰ ਜਦੋਂ ਜਗਿਆਸੂ ਨਿਕਲ ਜਾਂਦਾ ਨਾ, ਬਿਲਕੁਲ ਨੇੜੇ ਪਹੁੰਚ ਜਾਂਦਾ ਪਰਮਾਤਮਾ ਦੇ, ਅਤੇ ਫਿਰ ਪਤਾ ਲੱਗ ਜਾਂਦਾ। ਨਹੀਂ ਤਾਂ ਬਹੁਤਾਤ ਵਿੱਚ ਨਾ, ਮੈਂ ਇੱਕ ਸ਼ੁਰੂਆਤ ਹਰੇਕ ਜਗਿਆਸੂ ਦੀ ਜ਼ਿੰਦਗੀ ਦੇ ਵਿੱਚ ਵਿਚਰਦੀ ਨਿਕਲਦਾ, ਉਹ ਇਸ ਕੈਟਾਗਰੀ ਦੇ ਵਿੱਚੋਂ ਨਿਕਲਦਾ। ਜਦੋਂ ਚੱਲਦਾ ਨਾ, ਉਹ ਅੰਦਰ ਕਿਤੇ ਨਾ ਕਿਤੇ ਇੱਕ ਨਾ ਫੁਰਨਾ ਰੱਖੀ ਬੈਠਾ ਹੁੰਦਾ ਵੀ ਮੈਨੂੰ ਹੁਣ, ਚਲੋ ਮੈਂ ਮਾੜੇ ਕਰਮ ਕਰਦਾ ਰਿਹਾ, ਠੀਕ ਆ, ਹੁਣ ਮੈਂ ਚੰਗੇ ਕਰਮ ਕਰਨ ਲੱਗ ਪਿਆ, ਲੋਕ ਮੈਨੂੰ ਚੰਗਾ ਕਹਿਣ। ਪਰ ਨਹੀਂ ਕਹਿਣਗੇ, ਉਹ ਫਿਰ ਟੁੱਟਦਾ ਵੀ ਮੈਂ ਹੁਣ ਤਾਂ ਕੋਈ ਮਾੜਾ ਕਰਮ ਕਰ ਨਹੀਂ ਰਿਹਾ। ਬੜਾ ਉਸਦਾ ਜ਼ਿਕਰ ਗੁਰਬਾਣੀ ਵਿੱਚ, ਭਈ ਨਿਰਾਸੀ ਬਹੁਤ ਦਿਨ ਲੱਗ ਗਏ, ਘਾਲਣਾ ਘਾਲਦਿਆਂ ਘਾਲਦਿਆਂ ਥੱਕ ਜਾਂਦਾ, ਮਨ ਨਹੀਂ ਟਿਕਦਾ ਉਧਰੋਂ ਦੁਨੀਆਦਾਰੀ ਦੇ ਤਾਨੇ। ਇਹ ਸਾਰੇ ਤੋਂ ਉੱਪਰ ਉੱਠ ਕੇ ਇੱਕ ਅਵਸਥਾ ਹੋਣੀ ਹੁੰਦੀ ਭਰੋਸਾ, ਵੀ ਸਤਿਗੁਰੂ ਦੁਨੀਆਦਾਰੀ ਤੋਂ ਲੈਣਾ ਕੀ ਹੈ, ਇਹ ਜੋ ਮਰਜ਼ੀ ਕਹਿਣ, ਚੰਗਾ ਕਹਿਣ ਮਾੜਾ ਕਹਿਣ, ਤੇਰੀ ਨਿਗਾਹ ਵਿੱਚ ਮੈਂ ਚੰਗਾ ਹੋਣਾ ਚਾਹੀਦਾ। ਸੱਚਮੁੱਚ ਸਿੱਖ ਆਪਣੇ ਆਪ 'ਤੇ ਇੰਨਾ ਕੌਨਫੀਡੈਂਸ ਰੱਖਦਾ ਹੋਵੇ, ਆਪਣੇ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਨਾ, ਅਤੇ ਗੁਰੂ ਨੂੰ ਸਿੱਧਾ ਕਹਿਣ ਜੋਗਾ ਹੋਵੇ ਵੀ ਸਤਿਗੁਰੂ ਤੂੰ ਜਾਣਦਾ ਮੈਂ ਮਾੜਾ ਕਿ ਚੰਗਾ, ਮੈਂ ਦੁਨੀਆਦਾਰੀ ਤੋਂ ਲੈਣਾ ਕੀ ਹੈ। ਇਹ ਬਹੁਤ ਨੇੜੇ ਦੀ ਗੱਲ ਆ, ਨਹੀਂ ਤਾਂ ਪਹਿਲੋਂ ਇੱਕ ਅਵਸਥਾ ਵਿੱਚੋਂ ਸਾਰੇ ਨਿਕਲਦੇ ਨੇ। ਦੁਨੀਆਦਾਰੀ ਕੋਲੋਂ ਵਾਹਵਾ ਵਾਹਵਾ ਭਾਲਦੇ ਹਾਂ ਵੀ ਦੁਨੀਆਦਾਰੀ ਲੋਕ ਕਹਿਣ ਇਹ ਚੰਗਾ, ਪਰ ਜਿਵੇਂ ਜਿਵੇਂ ਨੇੜਤਾ ਬਣਦੀ ਜਾਂਦੀ ਪਤਾ ਲੱਗ ਜਾਂਦਾ, ਸਤਿਗੁਰੂ ਨੇ ਐਵੇਂ ਨਹੀਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਇੱਥੇ, ਤਾਂ ਜਿਵੇਂ ਜਿਵੇਂ ਨੇੜਤਾ ਵੱਧਦੀ ਹੈ ਨਾ, ਖਿਤਾਬ ਉਵੇਂ ਉਵੇਂ ਵੱਡੇ ਹੁੰਦੇ ਜਾਂਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਵੀ ਸਾਨੂੰ ਭੂਤਨਾ ਬੇਤਾਲਾ ਤੱਕ ਕਹਿ ਦਿੱਤਾ, ਗੁਰਬਾਣੀ ਵਿੱਚ ਸਤਿਗੁਰਾਂ ਨੇ ਮੋਹਰ ਲਾਈ ਹੈ। ਜਿੰਨੀ ਨੇੜਤਾ ਵੱਧਦੀ ਜਾਏਗੀ ਪਰਮੇਸ਼ੁਰ ਨਾਲ, ਦੁਨੀਆਦਾਰੀ ਵੱਲੋਂ ਲਕਬ ਵੱਡੇ ਹੁੰਦੇ ਜਾਣਗੇ। ਪਰ ਜਿਵੇਂ ਜਿਵੇਂ ਲਕਬ ਵੱਡੇ ਹੁੰਦੇ ਜਾਣਗੇ, ਪਰਮੇਸ਼ੁਰ ਦੇ ਨੇੜੇ ਹੁੰਦੀ ਜਾਂਦੀ ਹੈ ਆਤਮਾ ਇਹ ਜੀਵ, ਅਤੇ ਉਵੇਂ ਉਵੇਂ ਇਹਦੀ ਯਾਤਰਾ ਸੰਪੂਰਨ ਹੋਣ ਦੇ ਕੰਢੇ 'ਤੇ ਆਉਣ 'ਤੇ ਖਲੋ ਜੇ। ਸਤਿਗੁਰੂ ਜੀ ਨੇ ਅੱਜ ਬਹੁਤ ਉੱਚੀ ਅਵਸਥਾ ਦਾ ਜ਼ਿਕਰ ਕੀਤਾ ਵੀ ਸਤਿਗੁਰੂ ਐ ਪਰਮੇਸ਼ੁਰ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਤੁਹਾਡੀ ਮਹਿਮਾ ਕਿੱਥੇ ਵਰਣਨ ਕਰ ਸਕਦੇ ਹਾਂ, ਤੁਸੀਂ ਪਾਵਰਫੁੱਲ ਇੰਨੇ ਹੋ ਜੋ ਚਾਹੋ ਕਰ ਸਕਦੇ ਹੋ, ਬੱਕਰੀ ਦੇ ਕੋਲੋਂ ਸ਼ੇਰ ਮਰਵਾ ਸਕਦੇ ਹੋ, ਸ਼ੇਰ ਕੋਲੋਂ ਬੱਕਰੀ ਮਰਵਾ ਸਕਦੇ ਹੋ, ਅਤੇ ਜੇ ਤੁਸੀਂ ਇਹਨਾਂ ਨੂੰ ਹੁਕਮ ਵਿੱਚ ਬੰਨਦੇ ਹੋ ਇਹ ਇਕੱਠੇ ਰਹਿ ਸਕਦੇ ਨੇ, ਹੈ ਸਭ ਕੁਝ ਤੇਰਾ ਤੇਰੇ ਹੱਥ। ਆਓ ਜਿਵੇਂ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਬਖਸ਼ਿਸ਼ ਕਰਦੇ ਨੇ, ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਇਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ।
ਸੂਹੀ ਰਾਗ ਦੇ ਅੰਦਰ ਮਹੱਲਾ ਚੌਥਾ, ਧੰਨ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਹੈ। ਸੱਤਵੇਂ ਘਰ ਸੁਰਤਾਲ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ।
ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਪਰਿਪੂਰਨ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਉਹੋ ਹੀ ਇੱਕ ਸਾਰਿਆਂ ਦਾ ਪ੍ਰਕਾਸ਼ਕ ਹੈ, ਪੈਦਾ ਵੀ ਕਰਦਾ ਪਾਲਣਾ ਵੀ ਕਰਦਾ ਅਤੇ ਨਿਯਮ ਅਨੁਸਾਰ ਫਿਰ ਸੰਘਾਰ ਵੀ ਕਰਦਾ। ਉਸ ਸਮੁੱਚੇ ਜੀਵਾਂ ਦਾ ਪ੍ਰਕਾਸ਼ਕ ਇੱਕ ਹੈ ਓਅੰਕਾਰ। ਐਸੇ ਮਹਾਨ ਪਰਿਪੂਰਨ ਪਰਮਾਤਮਾ ਨੂੰ ਮਿਲਣਾ, ਉਹਦੇ ਵਿੱਚ ਅਭੇਦ ਹੋਣਾ, ਉਹਦਾ ਸਾਧਨ ਵੀ ਇੱਕੋ ਹੀ ਹੈ ਸਤਿਗੁਰ। ਸੱਚੇ ਗੁਰੂ ਨੂੰ ਮਿਲਣਾ ਪੈਂਦਾ ਅਤੇ ਫਿਰ ਉਸ ਗੁਰੂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣਨਾ ਪੈਂਦਾ, ਫਿਰ ਪਹੁੰਚਿਆ ਜਾਂਦਾ ਪਰਮੇਸ਼ਰ ਤੱਕ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ।
ਪਰਮੇਸ਼ਰ ਜੀਓ ਆਪ ਜੀ ਬੇਅੰਤ ਤੇ ਬੇਅੰਤ ਗੁਣਾਂ ਦੇ ਮਾਲਕ, ਇੱਕ ਜੀਵ ਕਿੰਨੇ ਕੁ ਤੇਰੇ ਗੁਣ ਕਹਿ ਸਕਦੀ ਹੈ। ਵਿਦਵਾਨਾਂ ਨੇ, ਗੁਰਬਾਣੀ ਨੇ ਵੀ ਇੱਥੋਂ ਤੱਕ ਜ਼ਿਕਰ ਕੀਤਾ ਵੀ ਜਿੰਨੇ ਰੋਮ ਆ ਸਰੀਰ ਦੇ ਉਹ ਸਾਰੇ ਹੀ ਪਰਮੇਸ਼ਰ ਜੀ ਤੇਰੀ ਉਸਤਤ ਕਰਨ ਲੱਗ ਪੈਣ, ਅਤੇ ਤੂੰ ਇਹਨਾਂ ਬੇਅੰਤਿਆਂ ਫਿਰ ਵੀ ਤੇਰੀ ਉਸਤਤ ਨਹੀਂ ਕੀਤੀ ਜਾ ਸਕਦੀ। ਸਾਰੇ ਸਰੀਰ ਦੇ ਰੋਮ ਹਰ ਵੇਲੇ ਤੇਰੀ ਉਸਤਤ ਕਰਨ, ਤੇਰੇ ਗੁਣਾਂ ਦਾ ਵਖਿਆਨ ਕਰਨ ਅਤੇ ਕਈ ਜਨਮ ਕਰਨ, ਫਿਰ ਵੀ ਤੇਰਾ ਅੰਤ ਨਹੀਂ ਪਾ ਸਕਦਾ। ਐ ਜੀਵ ਪਰਮੇਸ਼ਰ ਜੀ ਤੁਸੀਂ ਇੰਨੇ ਬੇਅੰਤ ਹੋ ਅਤੇ ਅਸੀਂ ਤਾਂ ਇੱਕ ਜਪਜੀ ਸਾਹਿਬ ਪੜ੍ਹ ਕੇ ਫੁੱਲੇ ਨਹੀਂ ਸਮਾਉਂਦੇ ਕਿ ਮੇਰੇ ਵਰਗਾ ਭਗਤ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਕੋਈ ਨਹੀਂ। ਅਸਲ 'ਚ ਇਹ ਭਰੋਸਾ ਨਾ, ਪਹਿਲੋਂ ਭਰੋਸਾ ਨਾ ਆਪਣੀ ਕਰ ਨਹੀਂ ਦੇ। ਮੈਂ ਸੇਵਾ ਕਰ ਰਿਹਾ, ਮੈਂ ਸਿਮਰਨ ਕਰ ਰਿਹਾ, ਪਰ ਜਿਵੇਂ ਜਿਵੇਂ ਤੁਸੀਂ ਨਿਤਾ ਪ੍ਰਤੀ ਆਉਣ ਵਾਲੇ ਹੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਕਰਵੇ, ਪਹਿਲੋਂ ਬੜਾ ਮਾਣ ਹੁੰਦਾ ਵੀ ਮੈਂ ਨਿਤਨੇਮ ਬੜਾ ਕਰਦਾ, ਮੈਂ ਰੋਜ਼ ਸਵੇਰੇ ਉੱਠਦਾ, ਮੈਂ ਸੇਵਾ ਬੜੀ, ਮੈਂ ਭਾਂਡੇ ਬੜੇ ਮਾਂਜਦਾ। ਜਿਵੇਂ ਜਿਵੇਂ ਕਰੀ ਜਾਂਦਾ ਨਾ ਕਰੀ ਜਾਂਦਾ ਸਿੱਖ ਨਿਰਮਲ ਹੁੰਦਾ, ਜਦੋਂ ਮਨ ਜਦੋਂ ਹਿਰਦਾ ਨਿਰਮਲ ਹੁੰਦਾ ਨਾ, ਫਿਰ ਆਪਣੇ ਗੁਣ ਦਿਖਾਈ ਨਹੀਂ ਦਿੰਦੇ, ਆਪਣੇ ਔਗਣ ਅੰਦਰੋਂ ਦਿਖਾਈ ਦੇਣ ਲੱਗ ਪੈਂਦੇ। ਇਹ ਵੀ ਇੱਕ ਬੜੀ ਵੱਡੀ ਪ੍ਰਾਪਤੀ ਹੈ ਵੀ ਇੱਕ ਸਾਧਕ ਨੂੰ, ਇੱਕ ਜਗਿਆਸੂ ਨੂੰ ਆਪਣੇ ਗੁਣ ਦਿਖਾਈ ਨਾ ਦੇਣ, ਆਪਣੇ ਔਗਣ ਦਿਖਾਈ ਦੇਣ। ਭਗਤ ਫਰੀਦ ਜੀ ਨੇ ਉਸੇ ਦਾ ਜ਼ਿਕਰ ਕੀਤਾ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰਦੇ, ਨਹੀਂ ਤਾਂ ਸਿਰ ਚੁੱਕ ਕੇ ਦੂਸਰਿਆਂ ਵੱਲ ਹੀ ਵੇਖੀ ਜਾਂਦੇ ਸਾਰੀ ਉਮਰ ਵੀ ਫਲਾਣਾ ਕੀ ਕਰਦਾ। ਇਹ ਬੜੀ ਇੱਕ ਇਹ ਵੀ ਉੱਚੀ ਅਵਸਥਾ ਹੀ ਆ ਵੀ ਸਿਰ ਨੀਵਾਂ ਕਰਕੇ ਆਪਣੇ ਗਿਰੀਵਾਨ ਵਿੱਚ ਵੇਖਿਆ ਜਾਂਦਾ। ਅਸਲ ਦੇ ਵਿੱਚ ਇਹ ਵੀ ਅਵਸਥਾ ਜਦੋਂ ਬਖਸ਼ਿਸ਼ ਹੁੰਦੀ ਹੈ, ਫੇਰ ਆਉਂਦੀ ਹੈ ਵੀ ਕਰ ਤੇ ਰਹੇ ਹਾਂ ਧਰਮ ਦੇ ਕਰਮ, ਪਰ ਹੁਣ ਦਿਖਾਈ ਆਪਣੇ ਔਗਣ ਦਿੰਦੇ ਨੇ, ਦੂਸਰੇ ਦੇ ਗੁਣ ਦਿਖਾਈ ਦਿੰਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਜੀ ਅਸੀਂ ਨਚੀਜ ਨਮਾਣੇ ਜੇ ਜੀਵ, ਜੇ ਕਰ ਰਹੇ ਹਾਂ ਥੋੜ੍ਹਾ ਬਹੁਤ ਸਿਮਰਨ ਕੋਈ ਸੇਵਾ ਤੇ ਕਿੰਨਾ ਕੁ ਕਰ ਰਹੇ ਹਾਂ, ਤੁਸੀਂ ਤੇ ਬੇਅੰਤ ਹੋ। ਇਸ ਕਰਕੇ ਆਪ ਜੀ ਦੇ ਕਿਹੜੇ ਕਿਹੜੇ ਗੁਣ, ਕਿਉਂਕਿ ਜੀਵ ਇੱਕ ਹੈ ਤੇ ਅਸੀਂ ਕਿੰਨੇ ਕੁ ਗੁਣ ਆਪ ਜੀ ਦੇ ਗਾਇਨ ਕਰ ਸਕਦੇ ਹਾਂ।
ਤੂੰ ਸਾਹਿਬ ਗੁਣੀ ਨਿਧਾਨਾ,
ਤੁਸੀਂ ਮਾਲਕੋ ਗੁਣਾਂ ਦੇ ਖਜ਼ਾਨੇ ਹੋ।
ਤੁਮਰੀ ਮਹਿਮਾ ਵਰਨ ਨਾ ਸਕੋ,
ਆਪ ਜੀ ਦੀ ਵਡਿਆਈ ਅਸੀਂ ਕਿੱਥੇ ਵਰਣਨ ਕਰ ਸਕਦੇ ਹਾਂ। ਬਸ ਵਰਣਨ ਕਰ ਕਰਕੇ ਕਰ ਕਰਕੇ, ਜੇ ਤੂੰ ਮੇਹਰ ਦੇ ਘਰ ਵਿੱਚ ਆਵੇਂ ਪਰਮੇਸ਼ਰ ਜੀ ਤੇਰੇ ਵਿੱਚ ਤੇ ਸਮਾ ਸਕਦੇ ਹਾਂ, ਪਰ ਤੁਹਾਡਾ ਅੰਤ ਥੋੜੀ ਪਾ ਸਕਦੇ ਹਾਂ।
ਤੂੰ ਠਾਕੁਰ ਊਚ ਭਗਵਾਨਾ,
ਤੁਸੀਂ ਠਾਕੁਰ ਕਹੀਏ ਮਾਲਕੋ। ਗੁਰਬਾਣੀ ਵਿੱਚ ਲਗਾ ਮਾਤਰਾ ਦਾ ਇੰਨਾ ਗਹਿਰਾ ਅਸਰ ਹੈ ਜੀ, ਇੰਨੀ ਅਹਿਮੀਅਤ ਆ। ਠਾਕੁਰ ਦੇ ਕੱਕੇ ਦੇ ਔਂਕੜ ਲੱਗਾ ਤੇ ਇਸ ਦਾ ਅਖਰੀ ਅਰਥ ਬਣਦਾ ਪਰਮੇਸ਼ਰ, ਤੇ ਜੇ ਕੱਕੇ ਦੇ ਔਂਕੜ ਨਾ ਹੋਵੇ ਤੇ ਠਾਕਰ, ਉਸ ਦਾ ਅਖਰੀ ਅਰਥ ਬਣਦਾ ਜਿਹੜੀ ਪੱਥਰ ਦੀ ਮੂਰਤੀ ਬਣੀ। ਇੰਨਾ ਫਰਕ ਪੈ ਜਾਂਦਾ ਇੱਕ ਲਗਾ ਮਾਤਰਾ ਨਾਲ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਤੁਸੀਂ ਮਾਲਕ ਹੋ, ਉੱਚੇ ਹੋ, ਉੱਚਿਆਂ ਤੋਂ ਉੱਚੇ ਭਗਵਾਨ ਪਰਮੇਸ਼ਰ ਹੋ।
ਮੈਂ ਹਰ ਹਰ ਨਾਮ ਧਰ ਸੋਈ,
ਇਹ ਸੈਂਟਰਲ ਆਈਡੀਆ ਜੀ, ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਹੇ ਪਰਮੇਸ਼ਰ ਜੀ ਧਰ ਕਹੀਏ ਆਸਰਾ, ਸਾਡਾ ਆਸਰਾ ਤੁਸੀਂ ਹੋ। ਮੈਂ ਤਾਂ ਸ਼ੁਰੂਆਤ ਵਿੱਚ ਵੀ ਜ਼ਿਕਰ ਕੀਤਾ, ਕਰੀ ਜਾਂਦਾ ਜਗਿਆਸੂ ਧਰਮ ਦੇ ਕਰਮ, ਪਰ ਆਸਰਾ ਪਰਮੇਸ਼ਰ ਨੂੰ ਨਹੀਂ ਬਣਾਉਂਦਾ, ਆਸਰਾ ਕਿਸੇ ਹੋਰ ਨੂੰ ਬਣਾਈ ਬੈਠਾ। ਆਪਣੇ ਲਾਗੇ ਹੀ ਅਸਥਾਨ ਹੈ ਭਾਈ ਮੰਝ ਜੀ ਦਾ, ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਨਹੀਂ ਆਏ, ਚੌਧਰੀ ਸਨ ਪਿੰਡ ਦੇ, ਬੜਾ ਕੁਝ ਮਾਲ ਅਸਬਾਬ, ਸਾਖੀ ਲਵੜੀ, ਮੈਂ ਸਾਖੀ ਵੱਲ ਨਾ ਜਾਵਾਂ, ਸ਼ਾਹ ਰੰਸ ਧਾਰ ਆਸਰਾ ਧਿਰ ਆਏ ਸਤਿਗੁਰੂ ਦੀ ਸ਼ਰਨ ਵਿੱਚ। ਕਹਿਣ ਲੱਗੇ ਸਤਿਗੁਰੂ ਜੀ ਸਿੱਖੀ ਬਖਸ਼ੋ। ਸਤਿਗੁਰੂ ਕਹਿਣ ਲੱਗੇ ਵੀ ਜੇ ਸਿੱਖ ਤੇ ਤੂੰ ਕਿਸੇ ਹੋਰ ਦਾ ਪਹਿਲਾਂ ਹੀ ਬਣ ਚੁੱਕਾ ਤੇ ਸਿੱਖ ਸਿੱਖੀ ਤੇ ਸਿੱਖੀ ਕਿਵੇਂ ਟਿਕ ਸਕਦੀ, ਕਿੰਨਿਆਂ ਕੁ ਦਾ ਸਿੱਖ ਬਣੇਗਾ। ਅੱਜ ਅਸੀਂ ਸਿੱਖ ਇੰਨੀਆਂ ਸਿੱਖੀਆਂ ਧਾਰਨ ਕਰੀ ਬੈਠੇ ਹਾਂ, ਗੁਰੂ ਗੋਬਿੰਦ ਸਿੰਘ ਵਾਲੀ ਸਿੱਖੀ ਦੇ ਥੱਲੇ ਹੀ ਦੱਬੀ ਜਾਂਦੀ ਹੈ, ਕੌੜਾ ਸੱਚ ਹੈ। ਇੰਨੀਆਂ ਸਿੱਖੀਆਂ, ਇਹ ਸਾਖੀਆਂ ਸਿੱਖਿਆ ਵਾਸਤੇ ਸੀ। ਜੇ ਸਤਿਗੁਰੂ ਨੇ ਭਾਈ ਮੰਝ ਨੂੰ ਕਿਹਾ ਸੀ ਨਾ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਪੁੱਛੋ ਅੰਮ੍ਰਿਤ ਕਿਹਦੇ ਕੋਲੋਂ ਛਕਿਆ, ਸਿੱਖ ਕਿਹਦੇ ਹੋ, ਗੁਰੂ ਕਿਹਨੂੰ ਮੰਨਦੇ ਹੋ, ਗੁਰੂ ਕਿਹਨੂੰ ਮੰਨਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਜੀ ਅਸੀਂ ਮੰਨਦੇ ਹਾਂ, ਸਿੱਖ ਕਿਹਦੇ ਹੋ, ਸਿੱਖ ਅਸੀਂ ਤੇ ਫਲਾਣੇ ਬਾਬੇ ਦੇ ਹਾਂ, ਫਲਾਣੇ ਪੀਰ ਤੇ ਫਲਾਣੀ ਮਜ਼ਾਰ ਤੇ ਜਾਂਦੇ, ਸਿੱਖ ਉਹਦੇ। ਅੰਮ੍ਰਿਤ ਕਿਹਦਾ ਛਕਿਆ, ਫਲਾਣੇ ਬਾਬੇ ਕੋਲੋਂ ਛਕਿਆ, ਗੁਰੂ ਗ੍ਰੰਥ ਸਾਹਿਬ ਨੂੰ। ਸਤਿਗੁਰੂ ਜੀ ਨੇ ਇਹ ਐਵੇਂ ਨਹੀਂ ਸੀ, ਇਹ ਹਰ ਗੱਲ ਨਾ ਜੀ ਅਹਿਮੀਅਤ ਰੱਖਦੀ ਸੀ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਵਿਸਾਖੀ ਨੂੰ 1699 ਨੂੰ, ਤਾਂ ਕਲੀਅਰ ਕਰ ਦਿੱਤਾ ਸੀ ਵੀ ਅੱਜ ਅੰਮ੍ਰਿਤ ਛਕ ਲਿਆ ਨਾ, ਸਿੱਖ ਕਿਹਦੇ ਹੋ, ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਹੋ, ਸਿੱਖ ਕਿਸੇ ਬਾਬੇ ਦੇ ਨਹੀਂ ਹੋ। ਪਿਤਾ ਤੁਹਾਡਾ ਕੌਣ ਆ, ਪਿਤਾ ਤੁਹਾਡਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਤਿਗੁਰੂ ਨੇ ਖੁਦ ਕਿਹਾ ਵੀ ਤੁਹਾਨੂੰ ਮੰਨਣਾ ਪੈਣਾ ਵਾ, ਮੈਂ ਤੁਹਾਡਾ ਪਿਤਾ। ਪਰ ਇੱਥੇ ਮੈਂ ਅੱਗੇ ਵੀ ਜ਼ਿਕਰ ਕੀਤਾ, ਉਹ ਨਾਂ ਲੈ ਕੇ ਵੀ ਕਰਦਾ, ਉਹ ਸਿਰਸੇ ਵਾਲੇ ਨੂੰ ਵੀ ਪਿਤਾ ਜੀ ਕਹਿੰਦੇ ਨਾ ਜੀ। ਇੱਕ ਦਿਨ ਮੇਰੇ ਮਨ ਦੇ ਵਿੱਚ ਸੁੱਤੇ ਸਿੱਧ ਆ ਗਿਆ, ਮੈਂ ਹਾਂ ਵੀ ਪਿਤਾ ਜੀ ਤਾਂ ਫਿਰ ਕਰੀ ਜਾਂਦੇ ਆ, ਫਿਰ ਇਹਨਾਂ ਦੀ ਮਾਤਾ ਕੌਣ ਹੋਈ। ਜਦੋਂ ਮਾਤਾ ਦਾ ਨਾਂ ਲਓਗੇ ਫਿਰ ਕਹਿਣਾ ਸਾਡੇ ਬਾਬੇ 'ਤੇ ਇਲਜ਼ਾਮ ਲਾਉਂਦੇ ਨੇ, ਕਿਉਂਕਿ ਮਾਤਾ ਦਾ ਨਾਂ ਤਾਂ ਕੋਈ ਆਉਂਦਾ ਹੀ ਨਹੀਂ ਪਿਆ, ਪਿਤਾ ਜੀ ਦਾ ਆਉਂਦਾ ਪਿਆ ਨਾ। ਮਾਤਾ ਜੀ ਦਾ ਨਾਂ ਲਓਗੇ ਫਿਰ ਇਲਜ਼ਾਮ ਕਹਿਣਗੇ, ਬਾਬੇ 'ਤੇ ਇਲਜ਼ਾਮ ਲੱਗਦਾ ਸਾਡੇ 'ਤੇ। ਪਰ ਸਤਿਗੁਰੂ ਨੇ ਨਖੇੜਾ ਕਰਕੇ ਦੇ ਦਿੱਤਾ ਸੀ, ਪਿਤਾ ਤੁਹਾਡਾ ਗੁਰੂ ਗੋਬਿੰਦ ਸਿੰਘ ਜੀ, ਮਾਤਾ ਤੁਹਾਡੀ ਮਾਤਾ ਸਾਹਿਬ ਕੌਰ ਜੀ, ਵਾਸੀ ਤੁਸੀਂ ਆਨੰਦਪੁਰ ਦੇ, ਪਰ ਮੁਆਫ ਕਰਨਾ, ਗੁਰੂ ਦੀ ਝੂਰੀ ਵਿੱਚ ਫਿਰ ਸੱਚ ਬੋਲਿਆ ਜਾਂਦਾ। ਗਾਤਰਾ ਆਪਾਂ ਪਾਇਆ, ਵਾਸੀ ਆਨੰਦਪੁਰ ਦੇ ਥੋੜ੍ਹਾ ਵਾ ਆਪਾਂ, ਵਾਸੀ ਦੇ ਕਿਸੇ ਡੇਰੇ ਦੇ ਹਾਂ। ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਥੋੜ੍ਹਾ, ਪਿਤਾ ਤੇ ਸਾਡਾ ਬਾਬਾ ਬਣਿਆ ਪਿਆ, ਜਾਂ ਕੋਈ ਮਜ਼ਾਰ ਬਣੀ ਪਈ, ਕੋਈ ਕਬਰ ਬਣੀ ਪਈ ਹੈ। ਅਸੀਂ ਖੁਦ ਸਿੱਖਾਂ ਨੇ ਜੀ, ਦੂਸਰਿਆਂ ਨੂੰ ਕੀ ਦੋਸ਼ ਦੇਣਾ। ਖੁਦ ਸਿੱਖਾਂ ਨੇ ਆਪਣੇ ਗੁਰੂ ਦਾ ਦਾਇਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਕੁੱਟ ਕੁੱਟ ਕੇ ਨਿੱਕਾ ਕਰ ਦਿੱਤਾ। ਹੁਣ ਤੇ ਕਬਰਾਂ ਮਜ਼ਾਰਾਂ ਵੱਡੀਆਂ ਲੱਗਣ ਲੱਗ ਪਈਆਂ, ਬਾਬੇ ਵੱਡੇ ਲੱਗਣ ਲੱਗ ਪਏ, ਗੁਰੂ ਗ੍ਰੰਥ ਸਾਹਿਬ ਛੋਟਾ ਲੱਗਣ ਲੱਗ ਪਿਆ। ਕਿਉਂ? ਅਸੀਂ ਸਿੱਖ ਦੋਸ਼ੀ ਹਾਂ, ਇਹ ਸਾਰਾ ਕੁਝ ਅਸੀਂ ਸਿੱਖ ਕਰ ਰਹੇ ਹਾਂ। ਅੰਮ੍ਰਿਤ ਛਕ ਲਿਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀ ਜਾਂਦੇ ਹਾਂ, ਪਰ ਤੇਰਾ, ਕਿਉਂਕਿ ਸ਼ਬਦ ਆਇਆ ਮੈਂ ਹਰ ਹਰ ਨਾਮ ਤਰਸ ਹੋਈ। ਸਤਿਗੁਰੂ ਦਸਾਉਣਾ ਚਾਹੁੰਦੇ ਨੇ, ਜਦੋਂ ਤੱਕ ਤੇਰਾ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਣਦਾ, ਤੇਰੀ ਪੂਰੀ ਨਹੀਂ ਪੈਣੀ। ਹੁਣ ਭਾਈ ਮੰਝ ਆਏ, ਸਤਿਗੁਰੂ ਕਹਿਣ ਲੱਗੇ ਮੰਝ, ਸਿੱਖੀ ਤੇ ਸਿੱਖੀ ਨਹੀਂ ਟਿੱਕਣੀ, ਪਰ ਅਸੀਂ ਸਿੱਖਾਂ ਨੇ ਟਿਕਾਈ ਹੋਈ ਹੈ। ਉਦੋਂ ਤੇ ਇੱਕ ਸਿੱਖੀ ਤੇ ਇੱਕ ਸਿੱਖੀ ਨਹੀਂ ਸਤਿਗੁਰੂ ਨੇ ਟਿਕਾਈ ਨਾ, ਅੱਜ ਇੱਕ ਸਿੱਖੀ ਤੇ ਅਸੀਂ ਕਈ ਸਿੱਖੀਆਂ ਟਿਕਾਈ ਬੈਠੇ, ਕਈਆਂ ਦੇ ਅਸੀਂ ਚੇਲੇ ਬਣੇ ਬੈਠੇ ਨੇ। ਇਹ ਸਾਖੀਆਂ ਸਤਿਗੁਰੂ ਜੀ ਨੇ ਤਾਂ ਹਿਸਟਰੀ ਬਣਾ ਦਿੱਤੀਆਂ ਵੀ ਸਿੱਖਿਆ ਲੈਣੀ ਪਏਗੀ। ਜੇ ਮੰਝ ਦੀ ਮੰਝ ਨੂੰ ਭਾਈ ਮੰਝ ਨੂੰ ਕਹਿ ਦਿੱਤਾ ਨਾ ਵੀ ਸਿੱਖੀ ਤੇ ਸਿੱਖੀ ਨਹੀਂ ਟਿੱਕਣੀ, ਤੇ ਸਾਡੀ ਵੀ ਸਿੱਖੀ ਤੇ ਸਿੱਖੀ ਨਹੀਂ ਟਿੱਕਣੀ ਜੀ। ਫਿਰ ਹੋਇਆ ਜੀ, ਕਹਿਣ ਲੱਗਾ ਨਹੀਂ ਮੈਂ ਸਿੱਖ ਬਣਨਾ। ਸਤਿਗੁਰੂ ਕਹਿਣ ਲੱਗੇ ਫਿਰ ਛੱਡਣੀ ਪੈਣੀ, ਸਖੀ ਸਰਵਰ ਦਾ ਪੁਜਾਰੀ ਸੀ, ਛੱਡ ਦਿੱਤਾ। ਤੇ ਇੱਥੋਂ ਤੱਕ ਵੀ ਚੌਧਰਵੀਂ ਜਾਂਦੀ ਰਹੀ, ਇਤਿਹਾਸ ਬੜਾ ਲੰਬੇਰਾ ਜੀ, ਦਿਹਾੜੀ ਕਰਕੇ ਖਾਂਦਾ ਰਿਹਾ, ਘਰ ਵਾਲੀ ਨੂੰ ਕਿਸੇ ਦੇ ਘਰ ਕੰਮ ਤੇ ਲਾਉਣਾ ਪਿਆ, ਧੀ ਨੂੰ ਵੀ ਲਾਉਣਾ ਪਿਆ, ਇੱਥੋਂ ਤੱਕ ਇਸੇ ਹੀ ਲੰਗਰਾਂ ਦੇ ਵਿੱਚ ਭਾਂਡੇ ਮਾਂਜਦਾ ਸੀ। ਇੱਕ ਦਿਨ ਆਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਕਹਿਣ ਲੱਗੇ ਭਾਈ ਮੰਝ ਸੇਵਾ ਬੜੀ ਕਰਦਾ। ਸਿੱਖ ਵੀ ਬੜੇ ਖੁਸ਼ ਹੋਏ ਵੀ ਸਤਿਗੁਰੂ ਨੇ ਇਹਦੀ ਸਲਾਹਤਾ ਕੀਤੀ ਵੀ ਕੰਮ ਚੰਗੇ ਕਰਦਾ। ਸਤਿਗੁਰੂ ਕਹਿਣ ਲੱਗੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿਣ ਲੱਗਾ ਜੀ ਇੱਥੋਂ ਹੀ। ਸਤਿਗੁਰੂ ਕਹਿਣ ਲੱਗੇ ਫਿਰ ਇਹ ਤੇ ਮਜ਼ਦੂਰੀ ਹੋ ਗਈ ਵੀ ਕੀਤਾ ਤੇ ਉੱਥੋਂ ਹੀ ਪੇਟ ਭਰ ਕੇ ਛਕ ਲਿਆ, ਇਹ ਫਿਰ ਮਜ਼ਦੂਰੀ ਹੋ ਗਈ ਨਾ। ਇੱਥੋਂ ਤੱਕ ਜ਼ਿਕਰ ਮਿਲਦਾ ਵਾ, ਫਿਰ ਜਿਹੜੀ ਜੂਠ ਸੰਗਤ ਛੱਡ ਦਿੰਦੀ ਸੀ ਉਹ ਛਕਣ ਲੱਗ ਪਏ। ਫਿਰ ਆਏ ਸਤਿਗੁਰੂ ਜੀ ਸਮਾਂ ਪਾ ਗਏ, ਕਹਿਣ ਲੱਗੇ ਪ੍ਰਸ਼ਾਦਾ ਕਿੱਥੋਂ ਛਕਦਾ? ਸੇਵਾ ਤੇ ਬੜੀ ਕਰਦਾ। ਕਹਿਣ ਲੱਗਾ ਜੀ ਜਿਹੜੀ ਸੰਗਤ ਦੀ ਜੂਠ ਹੈ ਉਹ ਛਕਦਾ। ਸਤਿਗੁਰੂ ਕਹਿਣ ਲੱਗੇ ਫਿਰ ਤੇ ਤੂੰ ਜਾਨਵਰਾਂ ਦੇ ਢਿੱਡ 'ਚ ਲੱਤ ਮਾਰਦਾ, ਕਿਉਂਕਿ ਇਹ ਜੂਠ ਉਹਨਾਂ ਖਾਣੀ ਹੁੰਦੀ। ਐਵੇਂ ਨਹੀਂ ਸਿੱਖੀ ਮਿਲਦੀ, ਅਸੀਂ ਤੇ ਸਿੱਖੀਆਂ ਤੇ ਸਿੱਖੀਆਂ, ਪਤਾ ਨਹੀਂ ਕਿੰਨੀਆਂ ਕਟਕਾ ਲਈਆਂ ਸਿੱਖੀਆਂ। ਮੈਂ ਹਰ ਹਰ ਨਾਮ ਤਰਸ ਹੋਈ, ਸਤਿਗੁਰੂ ਸਿੱਖਿਆ ਦਿੰਦੇ ਪਏ ਨੇ। ਔੜਕ ਨੂੰ ਫਿਰ ਇਹ ਵੀ ਛੱਡਿਆ ਉਹਨੇ ਜੀ, ਜੂਠ ਵੀ ਖਾਣੀ ਛੱਡੀ, ਸੇਵਾ ਇੱਥੇ ਕਰਨੀ, ਮਜ਼ਦੂਰੀ ਕਰਕੇ ਉਹਦਾ ਵੱਖਰਾ ਪ੍ਰਸ਼ਾਦਾ ਤਿਆਰ ਕਰਕੇ ਛਕਣਾ। ਪਰ ਉਹੋ ਹੀ ਭਾਈ ਮੰਝ, ਆਪਣੇ ਲਾਗੇ ਹੀ ਖੂਹ ਆ ਜੀ, ਗੁਰਦੁਆਰਾ ਸਾਹਿਬ ਬਣਿਆ ਪਿਆ, ਜਦੋਂ ਡਿੱਗ ਪਏ, ਜਦੋਂ ਖਬਰ ਮਿਲੀ ਸੰਗਤਾਂ ਨੇ ਕਿਹਾ ਸਤਿਗੁਰੂ ਜੀ ਭਾਈ ਮੰਝ ਸਾਹਿਬ ਖੂਹ ਵਿੱਚ ਡਿੱਗ ਪਏ ਨੇ, ਕੱਢ ਲਿਆਈਏ, ਸਤਿਗੁਰੂ ਕਹਿਣ ਲੱਗੇ ਨਹੀਂ ਮੈਂ ਨਾਲ ਚੱਲਦਾ ਜੇਕਰ ਮਿਲਦਾ। ਸਤਿਗੁਰੂ ਜੀ ਨੇ ਜੋੜਾ ਵੀ ਪੈਰੀ ਨਹੀਂ ਸੀ ਪਾਇਆ, ਕਿਉਂ? ਸਿੱਖ ਬਣ ਗਿਆ ਸੀ, ਹੋਰ ਕਿਸੇ ਦੀ ਸਿੱਖੀ ਛੱਡ ਦਿੱਤੀ ਸੀ ਉਹਨੇ। ਸਤਿਗੁਰੂ, ਇਹ ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ, ਗਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਨੰਗੇ ਚਰਨੀ ਗਏ ਸਤਿਗੁਰੂ। ਕਾਲੀ ਕਾਲੀ ਦੇ ਵਿੱਚ ਜੋੜਾ ਵੀ ਨਹੀਂ ਸੀ ਪਾਇਆ ਵੀ ਜੇ ਉਹਨੇ ਸਿੱਖੀ ਟਿਕਾ ਲਈ ਹੈ ਨਾ, ਸਿੱਖ ਬਣ ਗਿਆ, ਤੇ ਸਿੱਖ ਨੂੰ ਫਿਰ ਰੱਖਣ ਵਾਸਤੇ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ, ਗਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਫਿਰ ਇੱਥੋਂ ਤੱਕ ਸਤਿਗੁਰੂ ਕਹਿਣ ਲੱਗੇ ਭਾਈ ਮੰਝ ਰੱਸਾ ਛੁੱਟਿਆ ਆਓ ਬਾਹਰ, ਕਹਿਣ ਲੱਗਾ ਨਹੀਂ ਸਤਿਗੁਰੂ, ਲੱਕੜਾਂ ਗਿੱਲੀਆਂ ਹੋ ਜਾਣੀਆਂ, ਲੰਗਰ ਦੀ ਜ਼ਰੂਰਤ ਹੈ। ਫਿਰ ਵੀ ਲੱਕੜਾਂ ਪਹਿਲੋਂ ਕਢਾਈਆਂ, ਆਪ ਬਾਹਰ ਵਾਜ, ਪਰ ਵਾਰ ਵੀ ਲਿਆ ਨਾ। ਮੰਝ ਗੁਰੂ ਕਾ ਬੋਹ ਥਾ ਜੱਗ ਲੰਘਣ ਆਰਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜੱਗ ਲੰਘਣ ਹਾਰਾ। ਪਰ ਮਲਾਹ ਬਣਿਆ ਗੁਰੂ ਘਰ ਦਾ, ਪਰ ਇੱਕ ਦਾ ਸਿੱਖ ਬਣ ਕੇ ਢੇਰ ਸਿੱਖੀਆਂ ਦੇਣੀ ਸੀ। ਅਜਨਾ ਜੀ ਬੜਾ ਮਹਿਸੂਸ ਹੁੰਦਾ, ਰਾਜਨੀਤਿਕ ਲੋਕਾਂ ਕੋਲੋਂ ਕੀ ਆਸ ਰੱਖਣੀ ਹੈ, ਧਾਰਮਿਕ ਮਨੁੱਖ ਮੇਰੇ ਵਰਗੇ ਬੜੇ ਫਖਰ ਨਾਲ ਕਹਿ ਦਿੰਦੇ ਅਸੀਂ ਫਲਾਣੇ ਦੇ ਚੇਲੇ ਹਾਂ, ਫਲਾਣੇ ਨੂੰ ਮੰਨਦੇ ਹਾਂ, ਫਲਾਣੇ ਦੇ ਸਿੱਖ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੇ ਸਿੱਖ ਹੀ ਲੱਭਣ ਵੜ ਗਏ ਨੇ, ਕੋਈ ਕਿਸੇ ਦਾ ਸਿੱਖ, ਕੋਈ ਕਿਸੇ ਦਾ ਸਿੱਖ, ਕੋਈ ਕਿਸੇ ਦਾ ਸਿੱਖ। ਪਰ ਸਤਿਗੁਰੂ ਜੀ ਨੇ ਕਿਹਾ ਸੀ ਤੂੰ ਅੰਮ੍ਰਿਤ ਛਕ ਲਿਆ ਨਾ, ਤੇ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਤੇਰਾ ਪਿਤਾ ਵਾ ਗੁਰੂ ਗੋਬਿੰਦ ਸਿੰਘ। ਪਰ ਅਸੀਂ ਤੇ ਪਿਤਾ ਵੀ ਬੜੇ ਫਖਰ ਨਾਲ ਕਹਿ ਦਿੰਦੇ, ਤੇ ਫਿਰ ਦੁਖਾਂਤ ਉਦੋਂ ਜਦੋਂ ਅੰਮ੍ਰਿਤ ਛਕ ਕੇ ਬਾਅਦ ਵਿੱਚ ਵੀ ਕਹੀ ਜਾਂਦੇ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਜੀ ਮੈਂ ਹਰ ਹਰ ਨਾਮ ਤਰਸੋਈ, ਹੁਣ ਹੁਣ ਸਿੱਖ ਤੇਰੇ ਹੀ ਆ, ਹੁਣ ਤੂੰ ਹੀ ਸਾਡਾ ਆਸਰਾ ਹੈ, ਤੂੰ ਹੀ ਸਾਡੀ ਧਰ ਹੈ, ਤੂੰ ਹੀ ਸਾਡੀ ਧਿਰ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ।
ਹੁਣ ਕਿਸੇ ਦੇ ਦੁਆਰੇ ਤੇ ਨਹੀਂ ਜਾਣਾ, ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੈਨੂੰ ਚੰਗਾ ਰੱਖਦਾ ਨਾ ਰੱਖ ਲੈ, ਪਰ ਰਹਿਣਾ ਤੇਰੇ ਦੁਆਰੇ ਤੇ ਹੀ ਹੈ।
ਮੈਂ ਤੁਝ ਬਿਨ ਅਵਰ ਨਾ ਕੋਈ,
ਤੇਰੇ ਤੋਂ ਬਿਨਾਂ ਹੁਣ ਸਾਡਾ ਕੋਈ ਆਸਰਾ ਨਹੀਂ, ਤੇਰੇ ਤੋਂ ਬਿਨਾਂ ਹੁਣ ਅਸੀਂ ਕਿਸੇ ਦੇ ਦੁਆਰੇ ਤੇ ਨਹੀਂ ਜਾਣਾ। ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲੇ ਵਹੁ ਦੀਨ ਦਿਆਲ ਭਰਮਤ ਬਹੁਹਾਰਿਆ। ਬੜਾ ਵੱਡਾ ਸਿਦਕ ਚਾਹੀਦਾ ਜੀ, ਅਸੀਂ ਤੇ ਸਭ ਕੁਝ ਹੀ ਚਾਹੁੰਦੇ ਹਾਂ, ਦੁਨਿਆਵੀ ਵੀ ਸਭ ਕੁਝ ਹੀ ਮਿਲਦਾ ਜਾਵੇ, ਸਿੱਖੀ ਵੀ ਟਿੱਕੀ ਰਵੇ। ਕਈ ਵਾਰਾਂ ਗੁਰੂ ਫਿਰ ਵੇਖਦਾ, ਭਾਈ ਮੰਝ ਨੇ ਮੰਗਿਆ ਵੀ ਸੀ ਸਤਿਗੁਰੂ, ਸਤਿਗੁਰਾਂ ਨੇ ਜਦੋਂ ਵਾਰ ਵਾਰ ਬਚਨ ਕੀਤੇ ਮੰਗ ਕੁਝ, ਜਦੋਂ ਤੀਸਰੀ ਵਾਰ ਕਿਹਾ ਨਾ ਤੇ ਕਹਿਣ ਲੱਗਾ ਸਤਿਗੁਰੂ ਸਮਾਂ ਭਿਆਨ ਕਾਰਿਆ, ਇੰਨੀ ਕਠਨ ਘਾਲਣਾ ਕਿੰਨੇ ਘਾਲਣੀ ਹੈ, ਇਹ ਜਿਹੜੇ ਪਰਚੇ ਬੜੇ ਸਖਤ ਰੱਖੇ ਨੇ ਨਾ ਥੋੜ੍ਹੇ ਜਿਹੇ ਢਿੱਲੇ ਕਰ ਦਿਓ। ਸਤਿਗੁਰੂ ਨੇ ਫਿਰ ਬਚਨ ਕੀਤਾ ਸੀ, ਪਰ ਫਿਰ ਵੀ ਕੁਝ ਨਾ ਕੁਝ ਪਰਚੇ ਤੇ ਹੈ ਨੇ। ਇਹ ਨਿੱਕੀ ਜਿਹੀ ਕਲਾਸ ਵਿੱਚ ਪੜ੍ਹਦੇ ਹੋਈਏ ਨਾ, ਪੇਪਰ ਤੋਂ ਬਿਨਾਂ ਤੇ ਸਕੂਲ ਵਾਲੇ ਸਰਟੀਫਿਕੇਟ ਨਹੀਂ ਦਿੰਦੇ। ਇਸ ਆਤਮਾ ਨੇ ਪਰਮਾਤਮਾ ਹੋਣਾ, ਸਰਟੀਫਿਕੇਟ ਲੈਣਾ ਇੰਨੇ ਵੀ ਮੈਂ ਰੱਬ ਹੋ ਗਈ ਹਾਂ। ਕੋਈ ਨਾ ਕੋਈ ਨਿੱਕਾ ਮੋਟਾ ਪਰਚਾ ਤੇ ਪੈਣਾ ਹੀ ਹੈ ਨਾ ਜ਼ਿੰਦਗੀ ਦੇ ਵਿੱਚ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਵੇਂ ਤੈਨੂੰ ਭਾਉਂਦਾ ਪਰਮੇਸ਼ਰ ਜੀ ਰੱਖ, ਪਰ ਤੇਰੇ ਤੋਂ ਬਿਨਾਂ ਹੁਣ ਸਾਡਾ ਕੋਈ ਆਸਰਾ ਨਹੀਂ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ,
ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ।
ਤਾਨ ਕਹੀਏ ਬਲ, ਦੀਵਾਨ ਕਹੀਏ ਆਸਰਾ। ਪਰਮੇਸ਼ਰ ਜੀਓ ਇਸ ਮਾਤ ਲੋਕ ਤੇ ਵਿਚਰਦਿਆਂ ਇਹ ਸਰੀਰ, ਸਰੀਰ ਵਿੱਚ ਆਤਮਾ, ਜੇ ਕੋਈ ਚੰਗਾ ਕਰਮ ਹੋ ਰਿਹਾ, ਕੋਈ ਨੇਕ ਕਰਮ ਹੋ ਰਿਹਾ ਨਾ, ਬਲ ਤੇ ਤੇਰਾ ਹੀ ਦਿੱਤਾ, ਮੈਂ ਕੀ ਹਾਂ। ਤਾਨ ਹਰ ਗੱਲ ਨਾ ਜੀ ਸਮਾਂ ਮੰਗਦਾ, ਹਰ ਅੱਖਰ ਸਮਾਂ ਮੰਗਦਾ, ਵਿਸਥਾਰ ਮੰਗਦਾ। ਥੋੜ੍ਹਾ ਜਿਹਾ ਵੀ ਨੇਕ ਕਰਮ ਹੋ ਜਾਵੇ ਆਪਾਂ ਮੋਹਰ ਆਪਣੀ ਲਾਉਂਦੇ ਹਾਂ, ਪਰ ਸਤਿਗੁਰੂ ਜੀ ਸਮਝਾਉਂਦੇ ਨਹੀਂ ਜੇ ਕਰ ਰਿਹਾ ਨਾ। ਬਲ ਕਿੰਨੇ ਦਿੱਤਾ, ਸਰੀਰ ਵਿੱਚ ਕਿੰਨੇ ਤਾਨ ਪਾਇਆ, ਕਿੰਨੇ ਨੇਕ ਫੁਰਨਾ ਦਿੱਤਾ ਤੈਨੂੰ, ਜੇ ਚੰਗਾ ਕਰਮ ਕਰ ਦਿੱਤਾ, ਇਹ ਨੇਕ ਫੁਰਨਾ ਅੰਦਰੋਂ ਕਿੰਨੇ ਦਿੱਤਾ ਤੈਨੂੰ, ਤੇਰੇ ਗੁਰੂ ਨੇ ਦਿੱਤਾ। ਬਲ ਕਿੰਨੇ ਦਿੱਤਾ, ਗੁਰੂ ਨੇ ਦਿੱਤਾ, ਜਿਸ ਗੁਰੂ ਦਾ ਨਾਮ ਜਪਦਾ, ਦੀਖਿਆ ਲੈ ਕੇ। ਮੈਂ ਤਾਨ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪਰਮੇਸ਼ਰ ਜੀਓ ਇਸ ਮਾਤ ਲੋਕ ਤੇ ਵਿਚਰਦਿਆਂ, ਜੇ ਇਸ ਸਰੀਰ ਕੋਲੋਂ ਕੋਈ ਨੇਕ ਕਰਮ ਹੋ ਗਿਆ, ਕੋਈ ਚੰਗਾ ਕਰਮ ਹੋ ਗਿਆ, ਕੋਈ ਨਿਰਮਲ ਕਰਮ ਹੋ ਗਿਆ, ਤੇ ਤਾਨ ਤੇ ਤੇਰਾ ਹੀ ਦਿੱਤਾ ਨਾ, ਬਲ ਤੇ ਤੇਰਾ ਹੀ ਦਿੱਤਾ ਨਾ, ਇੱਥੇ ਵਸ ਨਹੀਂ ਦੀਵਾਨ। ਓੜਕ ਨੂੰ ਇਸ ਜਿੰਦ ਨੇ ਲੇਖਾ ਦੇਣਾ, ਦਰਗਾਹ ਜਾਣਾ, ਪਰਮੇਸ਼ਰ ਦੇ ਘਰ ਜਾਣਾ ਪੈਣਾ, ਇੱਕ ਵਾਰੀ ਹਿਸਾਬ ਕਿਤਾਬ ਦੇਣਾ ਪੈਣਾ। ਉੱਥੇ ਵੀ ਪਰਮੇਸ਼ਰ ਜੀ ਉਹ ਦੀਵਾਨ ਆਸਰਾ ਤੂੰ ਹੀ ਹੈ, ਭਾਵ ਇੱਥੇ ਵੀ ਉੱਥੇ ਵੀ ਇੰਨਾ ਪੱਕਾ ਦ੍ਰਿੜ ਵਿਸ਼ਵਾਸ ਗੁਰੂ 'ਤੇ ਰੱਖਣਾ ਪੈਂਦਾ। ਅਸੀਂ ਤੇ ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸੰਸ ਪਲ ਪਲ ਤੇ ਡੋਲਦੇ। ਮੈਂ ਤਾਂ ਜ਼ਿਕਰ ਕੀਤਾ ਸੀ ਅੱਜ ਜਦੋਂ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਸਰਵਣ ਕੀਤਾ, ਮਨ 'ਚ ਆਇਆ ਮਨਾ ਗੁਰੂ ਕਿੰਨੇ ਵੱਡੇ ਭਰੋਸੇ ਦੀ ਗੱਲ ਭਰਦੇ ਪਏ ਨੇ। ਅਤੇ ਇੱਥੇ ਤਾਂ ਦਿਹਾੜੀ ਦਾ ਪਤਾ ਨਹੀਂ ਕਿੰਨੀ ਕੁ ਵਾਰਾਂ ਟੁੱਟਦਾ ਅਤੇ ਕਿੰਨੀ ਕੁ ਵਾਰਾਂ ਭਰੋਸਾ ਬਣਦਾ। ਨਿਤਨੇਮ ਵੀ ਕਰ ਲਿਆ ਪਰ ਭਰੋਸਾ ਗੁਰੂ 'ਤੇ ਫੇਰ ਨਾ ਬਣਿਆ। ਭਰੋਸਾ ਫੇਰ ਭੌਂ ਰੋਂ ਕੇ ਸਾਡੇ ਸਿੱਖਾਂ ਦਾ ਕਿਸੇ ਦਾ ਕਿਸੇ 'ਤੇ ਕਿਸੇ ਦਾ ਕਿਸੇ 'ਤੇ, ਫਿਰ ਬੜੇ ਫਖਰ ਨਾਲ ਕਹਿ ਦਿੰਦੇ ਹਾਂ। ਕੋਈ ਵਿਰਲਾ ਹੀ ਆ ਜਿਹੜਾ ਬੜੇ ਫਖਰ ਨਾਲ ਕਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਕਿਰਪਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਕਿਰਪਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬੜੀ ਕਿਰਪਾ। ਹੋਰ ਬੜੀਆਂ ਕਿਰਪਾ ਦੇ ਸੁਣਾਂਗੇ ਆਪਾਂ ਵੀ ਫਲਾਣੇ ਦੀ ਬੜੀ ਕਿਰਪਾ, ਫਲਾਣੇ ਦੀ ਬੜੀ ਕਿਰਪਾ, ਪਰ ਗੁਰੂ ਦੀ ਕਿਰਪਾ ਕੋਈ ਵਿਰਲੇ ਵਿਰਲੇ ਦੇ ਮੂੰਹੋਂ ਨਿਕਲੇਗਾ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਇੰਜ ਕਹਿ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ। ਆ ਜਾ ਗੁਰੂ ਚਰਨ ਸ਼ਰਨ ਦੇ ਵਿੱਚ, ਪੂਰੀ ਇੱਥੋਂ ਹੀ ਪੈਣੀ ਆ। ਨਹੀਂ ਤੇ ਕਿੰਨੇ ਜਨਮ ਅੱਗੇ ਲੈ ਲਏ ਹੈ ਤੇ ਅੱਗੇ ਕਿੰਨੇ ਜਨਮ ਮੂੰਹ ਅੱਡੀ ਖੜੇ ਨੇ, ਫੇਰ ਘੁੰਮ ਕੇ ਉੱਥੇ ਹੀ ਆਉਣਾ ਪੈਣਾ। ਇਹ ਗੁਰਦੁਆਰਿਆਂ ਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਮੈਂ ਠੀਕ ਆ ਕਿ ਮੈਂ ਗਲਤ ਆ, ਸੁੱਤੇ ਸਿੱਧ ਕਈ ਵਾਰ ਮੂੰਹੋਂ ਗੱਲ ਨਿਕਲ ਜਾਂਦੀ। ਇੱਕ ਦਿਨ ਮੈਂ ਨਿਕਲਿਆ ਕਹਿਣ ਲੱਗਾ ਜੀ, ਇਹ ਗੁਰਦੁਆਰਿਆਂ ਦੇ ਵਿੱਚ ਆ ਗੁਬਦਾਂ ਦੇ ਵਿੱਚ ਗੋਲੇ ਕਬੂਤਰ ਬੜੇ ਬੈਠੇ ਹੁੰਦੇ ਆ। ਮਹਾ ਇਹ ਮੇਰੇ ਵਰਗੇ ਟੁੱਟੇ ਭਰੋਸੇ ਵਾਲੇ ਆ, ਪਰ ਇਹ ਗੁਰਦੁਆਰੇ ਹੋਣੇ, ਭਰੋਸਾ ਕਿਸੇ ਹੋਰ 'ਤੇ ਰੱਖੇ ਹੋਣਾ, ਫਿਰ ਬਣ ਗਏ ਕਬੂਤਰ, ਬਹਿ ਗਏ ਆਣਗੇ। ਹੁਣ ਪਛਤਾਉਂਦੇ ਹੋਣੇ ਆ ਵੀ ਉਦੋਂ ਹੀ ਭਰੋਸਾ ਕਰ ਲੈਂਦੇ ਅਤੇ ਕਬੂਤਰ 'ਤੇ ਨਾ ਬਣਨਾ ਪੈਂਦਾ। ਪਰ ਹੁਣ ਪਛਤਾਵਾ ਹੀ ਆ, ਹੁਣ ਜਦੋਂ ਮਨੁੱਖਾ ਜਨਮ ਮਿਲੇਗਾ ਪਛਤਾ ਧੋਵੇਗਾ ਅਤੇ ਫਿਰ ਨਾ। ਇਹ ਕੋਈ ਜ਼ਰੂਰੀ ਨਹੀਂ ਵੀ ਮੈਂ ਜੋ ਕਹਿ ਦਿੱਤਾ ਠੀਕ ਹੈ, ਪਰ ਕਿਤੇ ਨਾ ਕਿਤੇ 'ਤੇ ਭੁੱਲ ਹੋਈ ਹੈ ਨਾ, ਜਿਹੜਾ ਕਬੂਤਰ ਬਣੇ ਬੈਠੇ ਨੇ ਗੋਲੇ। ਜੇ ਨੇਕ ਕਰਮ ਕੀਤੇ ਹੁੰਦੇ ਤਾਂ ਫਿਰ ਇਹ ਆਤਮਾ ਮੁਕਤ ਹੋ ਗਈ ਹੁੰਦੀ, ਫਿਰ ਕਬੂਤਰ ਦੀ ਜੂਨੀ ਵਿੱਚ ਆਉਣਾ ਕਿੱਥੋਂ ਸੀ। ਇਵੇਂ ਕਈ ਜੂਨਾਂ ਤੁਰੀਆਂ ਫਿਰਦੀਆਂ, 84 ਲੱਖ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਅਤੇ ਬੜੀ ਗੁਰੂ ਮਿਹਰ ਕਰੇ। ਗੁਰਮੁਖੋ ਨਿਤਨੇਮ ਕਰ ਲੈਣਾ ਇੱਕ ਹੋਰ ਗੱਲ ਹੈ, ਸੇਵਾ ਕਰ ਲੈਣੀ ਇੱਕ ਹੋਰ ਗੱਲ ਹੈ, ਗੁਰਦੁਆਰੇ ਆ ਜਾਣਾ ਹੋਰ ਗੱਲ ਹੈ, ਸੰਗਤ ਵਿੱਚ ਆ ਜਾਣਾ ਹੋਰ ਗੱਲ ਹੈ, ਪਰ ਭਰੋਸਾ ਬਣ ਜਾਣਾ ਇਹ ਸਭ ਤੋਂ ਵੱਡੀ ਗੱਲ ਹੈ। ਗੁਰੂ 'ਤੇ ਭਰੋਸਾ ਵੀ ਜੋ ਕੁਝ ਮੇਰਾ ਮੇਰਾ ਗੁਰੂ ਹੀ ਹੈ, ਹੋਰ ਹੈ ਹੀ ਕੋਈ ਨਹੀਂ, ਇਹ ਬਣ ਜਾਣਾ ਇਹ ਸਿਰੇ ਦੀ ਅਵਸਥਾ। ਪਰ ਸਤਿਗੁਰੂ ਕਹਿੰਦੇ ਪਰਮੇਸ਼ਰ ਜੀ ਸਾਡਾ ਬਲ ਸਾਡਾ ਆਸਰਾ ਤੁਸੀਂ ਹੀ ਹੋ,
ਮੈਂ ਤੁਧ ਆਗੇ ਅਰਦਾਸ,
ਤੇ ਸਾਡੀ ਜੋਦੜੀ ਵੀ ਤੁਹਾਡੇ ਚਰਨਾਂ ਵਿੱਚ ਹੈ, ਕਿਸੇ ਹੋਰ ਦੇ ਅੱਗੇ ਨਹੀਂ ਹੈ।
ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਾਂ ਬੇਨੰਤੀ।
ਵੇਖੋ ਸਤਿਗੁਰੂ ਜੀ ਨੇ ਫਿਰ ਰਮਜ ਵਿੱਚ ਇੱਕ ਗੱਲ ਕੀਤੀ ਹੈ ਵੀ ਮੈਂ ਹੋਰ ਥਾਉ ਨਾਹੀ, ਇਹਦਾ ਮਤਲਬ ਸਿੱਖ ਹੋਰ ਥਾਂ ਰੱਖਦਾ। ਸਤਿਗੁਰੂ ਤਾਂ ਕਹਿੰਦੇ ਪਏ ਨੇ ਵੀ ਇੱਕ ਥਾਂ 'ਤੇ ਟਿਕ ਜਾ, ਇੱਕ ਦਾ ਹੋ ਜਾ, ਮੈਂ ਹੋਰ ਥਾਉ ਨਾਹੀ। ਅਸਲ ਦੇ ਵਿੱਚ ਸਤਿਗੁਰੂ ਸਾਨੂੰ ਸਿੱਖਾਂ ਨੂੰ ਸਮਝਾਉਂਦੇ ਪਏ ਵੀ ਜੇ ਤੂੰ ਥਾਂ ਥਾਂ 'ਤੇ ਤੁਰਿਆ ਫਿਰੇਗਾ ਨਾ, ਪੂਰੀ ਤੇਰੀ ਕਦੋਂ ਨਹੀਂ ਪੈਣੀ, ਪੂਰੀ ਤੇਰੀ ਉਦੋਂ ਹੀ ਪੈਣੀ ਆ ਜਦੋਂ ਤੂੰ ਕਵੇਂਗਾ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ। ਜੇ ਹਾਲੇ ਕਹਿੰਦਾ ਪਿਆ ਨਾ ਵੀ ਮੈਂ ਫਲਾਣੇ ਦਾ ਸਿੱਖ ਹਾਂ, ਫਲਾਣੇ ਦੀ ਬੜੀ ਕਿਰਪਾ। ਵੇਖੋ ਇੱਕ ਤਾਂ ਉਹ ਆਤਮਾਵਾਂ, ਨੇਕ ਆਤਮਾਵਾਂ, ਸਾਧੂ ਸੰਤ ਮਹਾਤਮਾ ਮਹਾਂਪੁਰਖ ਜਿਹੜੇ ਰੱਬ ਦਾ ਰੂਪ ਹੋ ਚੁੱਕੇ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਪਹਿਰਾਵਾ ਉਹਨਾਂ ਦਾ ਪਾਈ ਫਿਰਦੇ ਨੇ ਪਰ ਸੰਤ ਹੈ ਨਹੀਂ, ਪਹਿਰਾਵਾ ਸਾਧਾਂ ਵਾਲਾ ਪਰ ਸਾਧ ਹੈ ਨਹੀਂ। ਕਦੀ ਕਿਤੇ ਕੇਸ ਵਿੱਚ ਜੇਲ੍ਹ ਵਿੱਚ, ਕਦੀ ਕਿਸੇ ਕੇਸ ਵਿੱਚ ਜੇਲ੍ਹ ਵਿੱਚ, ਮੈਂ ਉਹਨਾਂ ਅਖਵਾਉਣ ਵਾਲੇ ਅਖੌਤੀ ਸੰਤਾਂ ਸਾਧਾਂ ਦੀ ਗੱਲ ਕਰਦਾ ਪਿਆ, ਨਹੀਂ ਤੇ ਖੁਦ ਬੰਦਗੀ ਵਾਲਿਆਂ ਦੇ ਮੈਂ ਖੁਦ ਮਿਲਣ ਜਾਂਦਾ ਜਿਹੜੇ ਸੱਚਮੁੱਚ ਬੰਦਗੀ ਵਾਲੇ ਹੋਣ। ਮੈਂ ਹੋਰ ਥਾਂ ਨਾਹੀ, ਭਾਵ ਸਾਡਾ ਥਾਂ ਹੋਰ ਬੜੇ ਥਾਂ ਨੇ, ਗੁਰਦੁਆਰਿਓ ਨਿਕਲਦਿਆਂ ਨਿਕਲਦਿਆਂ ਰਾਹ ਵਿੱਚ ਵੀ ਥਾਈ ਗੱਡੀ ਦੀ ਬ੍ਰੇਕ ਮਾਰਦੇ ਆ ਵੀ ਆ ਬਾਬਾ ਜੀ ਦਾ ਡੇਰਾ, ਬਾਬਾ ਜੀ ਨੂੰ ਵੀ ਮੱਥਾ ਟੇਕਦੇ ਚੱਲੀਏ, ਆ ਬਾਬਾ ਜੀ ਜਿਹਨੂੰ ਆਪਾਂ ਮੰਨਦੇ ਉਹਨਾਂ ਦੀ ਕਬਰ ਆ, ਇੱਥੇ ਵੀ ਮੱਥਾ ਟੇਕਦੇ ਚੱਲੀਏ, ਭਾਵ ਥਾਂ ਵੀ ਬਣਾਏ ਨੇ ਸਿੱਖ ਨੇ। ਪਰ ਪੂਰੀ ਉਦੋਂ ਪੈਣੀ ਜਦੋਂ ਇੱਕ ਥਾਂ ਹੋਵੇਗਾ, ਮੈਂ ਹੋਰ ਥਾਂ ਕਹਿ ਦੇਣਾ ਹੋਰ ਗੱਲ ਆ, ਗੁਰਮੁਖੋ ਹੁਕਮਨਾਮਾ ਸੁਣ ਲਿਆ ਹੋਰ ਗੱਲ ਹੈ, ਇਸ ਗੱਲ ਤੇ ਭਰੋਸਾ ਬਣਾ ਕੇ ਟਿਕ ਜਾਣਾ ਵੀ ਸਤਿਗੁਰੂ ਤੇਰੇ ਤੋਂ ਬਿਨਾਂ ਮੇਰਾ ਥਾਂ ਕੋਈ ਨਹੀਂ। ਪਰ ਇੱਕ ਗੱਲ ਮੈਂ ਕਹਿ ਦੇਵਾਂ, ਜਦੋਂ ਸਿੱਖ ਇਸ ਗੱਲ ਤੇ ਆ ਜਾਵੇਗਾ ਨਾ ਵੀ ਸਤਿਗੁਰੂ ਜੀ ਤੇਰੇ ਤੋਂ ਬਿਨਾਂ ਮੇਰਾ ਥਾਂ ਕੋਈ ਨਹੀਂ, ਤੇ ਸੱਚ ਜਾਣਿਓ ਉਦੋਂ ਗੁਰੂ ਥਾਂ ਇੰਨੀ ਦਿੰਦਾ, ਫਿਰ ਉਹਨੂੰ ਮਾਲਕ ਬਣਾ ਦਿੰਦਾ। ਕਦੀ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਮੈਂ ਸਾਖੀ ਨਹੀਂ ਸੁਣਾਉਣੀ ਸਾਰੀ, ਸਤਿਗੁਰਾਂ ਦੇ ਨਾਲ ਬੜੇ ਸਿੱਖ, ਜ਼ਿਕਰ ਮਿਲਦਾ ਸਤਿਗੁਰਾਂ ਨੇ ਮਾਇਆ ਵਰਤਾਈ, ਚਾਂਦੀ ਦੇ ਢੇਰ, ਸੋਨੇ ਦੇ ਢੇਰ, ਮਾਇਆ ਦੇ ਬੜੇ ਚੁੱਕ ਚੁੱਕ ਕੇ ਤੁਰ ਗਏ, ਸਾਰੇ ਹੀ ਤੁਰ ਗਏ, ਇੱਕ ਰਹਿ ਗਏ ਭਾਈ ਲਹਿਣਾ ਜੀ। ਸਤਿਗੁਰੂ ਕਹਿਣ ਲੱਗੇ ਕੋਈ ਮਾਇਆ ਲੈ ਗਿਆ, ਕੋਈ ਚਾਂਦੀ ਲੈ ਗਿਆ, ਕੋਈ ਸੋਨਾ ਲੈ ਗਿਆ, ਕੋਈ ਕੁਝ ਲੈ ਗਿਆ, ਸਾਰੇ ਘਰਾਂ ਨੂੰ ਝੋਲੀਆਂ ਭਰ ਭਰ ਕੇ ਚਲੇ ਗਏ ਨੇ ਲੈਣਿਆ, ਤੂੰ ਨਹੀਂ ਜਾਂਦਾ ਘਰ ਨੂੰ। ਤੇ ਭਾਈ ਲਹਿਣਾ ਜੀ ਨੇ ਪਤਾ ਕੀ ਕਿਹਾ ਸੀ, ਸਤਿਗੁਰੂ ਲਹਿਣੇ ਦਾ ਘਰ ਹੀ ਤੂੰ ਹੈ, ਲਹਿਣੇ ਦਾ ਘਰ ਹੀ ਹੋਰ ਕੋਈ ਨਹੀਂ, ਲਹਿਣੇ ਦਾ ਹੋਰ ਕੋਈ ਥਾਂ ਹੋਵੇ ਤੇ ਜਾਵੇ ਨਾ। ਸੱਚਮੁੱਚ ਜਦੋਂ ਕੁਝ ਚੁੱਕਿਆ ਤੇ ਲੈ ਕੇ ਜਾਣ ਵਾਸਤੇ ਇਹਦਾ ਮਤਲਬ ਕੋਈ ਹੋਰ ਥਾਂ ਬਣਾਈ, ਉੱਥੇ ਹੀ ਜਾ ਕੇ ਰੱਖਣਾ ਨਾ। ਤੇ ਭਾਈ ਲਹਿਣਾ ਜੀ ਕਹਿਣ ਲੱਗੇ, ਸਤਿਗੁਰੂ ਮੇਰਾ ਥਾਂ ਹੀ ਹੋਰ ਕੋਈ ਨਹੀਂ। ਉਦੋਂ ਫਿਰ ਸਤਿਗੁਰਾਂ ਨੇ ਗਲਵੱਕੜੀ ਪਾ ਕੇ ਕਿਹਾ ਸੀ, ਲੈਣਿਆ ਜੇ ਤੇਰਾ ਥਾਂ ਹੋਰ ਕੋਈ ਨਹੀਂ ਨਾ, ਤੇ ਨਾਨਕ ਦੀ ਜੋਤ ਟਿਕਣ ਵਾਸਤੇ ਵੀ ਹੋਰ ਥਾਂ ਕੋਈ ਨਹੀਂ। ਇਹ ਜੋਤ ਵੀ ਫਿਰ ਉਹੋ ਹੀ ਥਾਂ ਲੱਭਦੀ ਪਈ ਹੈ ਜਿਹਦਾ ਥਾਂ ਹੋਰ ਕੋਈ ਨਹੀਂ। ਮੈਂ ਹੋਰ ਥਾਂ ਨਾਹੀਂ ਜਿਸ ਭੈ ਕਰੋ ਬੇਨਤੀ। ਪਰਮੇਸ਼ੁਰ ਜੀ ਕਿਹਦੇ ਅੱਗੇ ਹੱਥ ਅੱਡੀਏ, ਕਿਹਦੇ ਅੱਗੇ ਝੋਲੀ ਅੱਡੀਏ, ਹੋਰ ਥਾਂ ਹੀ ਕੋਈ ਨਹੀਂ, ਤੇ ਤੇਰੇ ਤੋਂ ਬਿਨਾਂ ਪੂਰੀ ਕਿਹਦਿਓ ਨਹੀਂ ਪੈਣੀ।
ਮੇਰਾ ਦੁੱਖ ਸੁੱਖ ਤੁਝ ਹੀ ਪਾਸ,
ਦੁੱਖ ਵੀ ਹੈ ਤੈਨੂੰ ਹੀ ਦੱਸਾਂਗੇ, ਸੁੱਖ ਵੀ ਹੈ ਤੈਨੂੰ ਦੱਸਾਂਗੇ। ਦੱਸ ਕੇ ਵੇਖ ਲਿਓ ਜੀ, ਵਿਚਰਦੇ ਹੋ ਨਾ ਪਰਿਵਾਰਾਂ ਵਿੱਚ, ਦੁਨੀਆਦਾਰੀ ਦੇ ਵਿੱਚ, ਦੱਸ ਕੇ ਵੇਖ ਲਿਓ ਕਿਸੇ ਨੂੰ ਦੁੱਖ। ਜਿੰਨਾ ਮਰਜ਼ੀ ਤੁਹਾਡਾ ਪੱਕਾ ਮਿੱਤਰ ਹੋਵੇ, ਉਹ ਅੱਗੇ ਦੱਸੇਗਾ ਹੀ ਦੱਸੇਗਾ ਵੀ ਫਸ ਗਿਆ ਜੀ, ਇਹ ਫਲਾਣੀ ਗੁੰਝਲ ਵਿੱਚ ਫਸ ਗਿਆ ਜੀ। ਸੁੱਖ ਦੱਸੋਗੇ, ਉਹ ਜਲਨ ਕਰੇਗਾ ਵੀ ਇਹਨੂੰ ਪ੍ਰਾਪਤੀ ਹੋ ਗਈ, ਆ ਮਿਲ ਗਿਆ, ਮੈਂ ਪਿੱਛੇ ਰਹਿ ਗਿਆ। ਪਰ ਇੱਕ ਗੁਰੂ ਹੈ, ਗੁਰੂ ਕੋਲ ਦੁੱਖ ਦੱਸ ਦਿਓ, ਗੁਰੂ ਕੋਲ ਸੁੱਖ ਦੱਸ ਦਿਓ, ਉਹ ਪਰਦੇ ਢੱਕਦਾ ਸਿੱਖ ਦੇ। ਬਾਕੀ ਜਿੰਨੇ ਰਿਸ਼ਤੇ ਨਾਤੇ ਨੇ ਇਹਨਾਂ ਜੀ, ਖੋਲਣ ਵਾਲੇ ਪਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗਿਣ ਕੇ ਰਿਸ਼ਤੇਦਾਰੀਆਂ ਨਾਤਿਆਂ ਦਾ ਜ਼ਿਕਰ ਕਰਕੇ ਨਾ, ਅਤੇ ਫਿਰ ਅਖੀਰ 'ਤੇ ਨਿਚੋੜ ਕਿਹਾ, ਕਹੋ ਕਹਾ ਇਹ ਮਨ ਬਾਉਰੇ ਕਹੋ ਇਨ ਸਿਉਂ ਨਿਹੋ ਲਗਾਇਓ, ਵੀ ਮਨਾ ਇਹਨਾਂ ਨਾਲ ਪਿਆਰ ਪਾਇਆ ਜੀ ਜਿਹੜੇ ਤੇਰਾ ਦੁੱਖ ਵੀ ਨਹੀਂ ਢੱਕ ਸਕਦੇ। ਸੁੱਖ ਤੇ ਦੂਰ ਦੀ ਗੱਲ ਹੈ, ਤੇਰਾ ਦੁੱਖ ਨਹੀਂ ਢੱਕ ਸਕਦੇ, ਇਹਨਾਂ ਨਾਲ ਹੀ ਜ਼ਿੰਦਗੀ ਬਰਬਾਦ ਕਰ ਦਿੱਤੀ। ਅੰਤ ਬਾਰ ਨਾਨਕ ਬਿਨ ਹਰਜੀ ਕੋਉ ਕਾਮਨਾ ਆਇਓ। ਪਰ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਸਿੱਖਾ ਆਪਣੇ ਗੁਰੂ ਨੂੰ ਕਹਿ ਵੀ ਨਾ ਮੇਰਾ ਕੋਈ ਥਾਂ, ਤੇ ਨਾ ਮੈਂ ਕਿਸੇ ਅੱਗੇ ਕਰਨੀ ਬੇਨਤੀ, ਦੁੱਖ ਹੋਵੇ ਸੁੱਖ ਹੋਵੇ ਮੈਂ ਤੇਰੇ ਹੀ ਚਰਨਾਂ ਵਿੱਚ ਕਰਾਂਗਾ। ਅੱਜ ਜਿਹੜੇ ਨਵੀਨ ਸਰੂਪ ਨੇ, ਜਿਹੜੇ ਪ੍ਰੈਸ ਵਿੱਚ ਛਪਦੇ ਨੇ, ਸ਼ਬਦ ਪਾਸ ਹੀ ਲਿਖਿਆ ਹੁੰਦਾ, ਪਰ ਕੁਝ ਬਹੁਤ ਬਹੁਤ ਪੁਰਾਤਨ ਸਰੂਪਾਂ ਦੇ ਜੇ ਦਰਸ਼ਨ ਕਰੀਏ ਨਾ, ਉੱਥੇ ਪਾਸੇ ਸ਼ਬਦ ਵੀ ਲਿਖਿਆ ਹੁੰਦਾ ਜੀ। ਪਰ ਅੱਜ ਪ੍ਰਚਲਿਤ ਸ਼ਬਦ ਜਿਹੜਾ ਉਹ ਪਾਸ ਚੱਲ ਰਿਹਾ। ਸਤਿਗੁਰੂ ਜੀ ਫਰਮਾਉਂਦੇ ਨੇ, ਸੋਢੀ ਸੁਲਤਾਨ ਪਿਤਾ ਪਰਮੇਸ਼ਰ ਜੀ, ਥਾਂ ਵੀ ਤੂੰ ਹੈ, ਅਰਦਾਸ ਵੀ ਤੇਰੇ ਅੱਗੇ ਹੀ ਆ, ਦੁੱਖ ਵੀ ਹੋਵੇ ਸੁੱਖ ਵੀ ਹੋਵੇ ਸਾਂਝ ਤੇਰੇ ਨਾਲ ਹੀ ਹੈ।
ਵਿੱਚੇ ਧਰਤੀ ਵਿੱਚੇ ਪਾਣੀ,
ਪਰਮੇਸ਼ਰ ਜੀ ਦੇ ਫਿਰ ਗੁਣਾਂ ਦੀ ਬਖਸ਼ਿਸ਼ ਕਰਦੇ ਨੇ। ਹੁਣ ਆਪਾਂ ਜਿੱਥੇ ਬੈਠੇ ਹਾਂ, ਧਰਤੀ 'ਤੇ ਬੈਠੇ ਹਾਂ ਨਾ, ਇਹਦੇ ਥੱਲੇ ਪਾਣੀ ਆ, ਬੋਰ ਕਰਾਂਗੇ ਪਾਣੀ ਨਿਕਲ ਆਵੇਗਾ। ਪਰ ਉਂਝ ਪਾਣੀ ਧਰਤੀ ਨੂੰ ਖੋਰ ਲੈਂਦਾ, ਆਪਣੇ ਵਿੱਚ ਮਿਲਾ ਲੈਂਦਾ, ਪਰ ਹੁਕਮ ਦਾ ਵੱਧਾ ਪਾਣੀ ਮਜਾ ਲਏ, ਧਰਤੀ ਨੂੰ ਵਿੱਚ ਖੋਰ ਲਵੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਦੀ ਰਹਿਮਤ, ਉਹਦੀ ਪਾਵਰ, ਉਹਨੇ ਧਰਤੀ ਤੇ ਪਾਣੀ ਇਕੱਠੇ ਰੱਖੇ ਹਨ।
ਵਿੱਚ ਕਾਸ਼ਟ ਅਗਨ ਧਰੀਜੈ,
ਕਾਸ਼ਟ ਕਹੀਏ ਲੱਕੜੀ, ਤੇ ਲੱਕੜੀ ਦੇ ਵਿੱਚ ਅੱਗ ਰੱਖੀ ਹੈ, ਪਰ ਜਦੋਂ ਉਹਦਾ ਹੁਕਮ ਹੈ ਜੰਗਲ ਵਿੱਚ ਅੱਗ ਉਦੋਂ ਹੀ ਲੱਗਦੀ ਹੈ, ਹਰ ਵੇਲੇ ਜੰਗਲ ਮੱਚਦਾ ਥੋੜੀ ਰਹਿੰਦਾ ਹੈ।
ਬੱਕਰੀ ਸਿੰਘ ਇੱਕ ਤਾਂ ਥਾਏ ਰਾਖੇ,
ਅੱਗੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਵੀ ਜਿਵੇਂ ਬੱਕਰੀ ਤੇ ਸ਼ੇਰ ਇੱਕ ਥਾਂ ਰੱਖਣ ਵਾਲੀ ਗੱਲ ਹੈ। ਹੁਣ ਧਰਤੀ ਬੱਕਰੀ ਦੀ ਨਿਆਈ ਹੈ ਤੇ ਪਾਣੀ ਸ਼ੇਰ ਦੀ ਨਿਆਈ ਹੈ, ਪਰ ਰੱਖਿਆ ਉਹਨੇ ਇਕੱਠਾ। ਕਾਸ਼ਟ ਲੱਕੜੀ ਬੱਕਰੀ ਦੀ ਨਿਆਈ ਹੈ ਤੇ ਅੱਗ ਕਹੀਏ ਸ਼ੇਰ ਦੀ ਨਿਆਈ ਹੈ, ਪਰ ਉਹਨੇ ਇਕੱਠੇ ਰੱਖਿਆ, ਪ੍ਰਤੱਖ ਰੱਖੇ ਇੱਥੇ ਇਕੱਠੇ ਜੀ। ਦਿਓ ਨਗਰ ਦੇ ਵਿੱਚ ਜਿੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਗਏ ਨੇ, ਉਹ ਫਕੀਰ ਨੇ ਸ਼ੇਰ ਰੱਖਿਆ ਸੀ ਬੱਕਰੀਆਂ ਚਾਰਨ ਵਾਸਤੇ। ਬਾਬਾ ਬੁੱਢਣ ਸਾਹਿਬ ਕਰਤਾਰਪੁਰ ਸਾਹਿਬ ਇਤਿਹਾਸ ਪੜ੍ਹ ਲਓ, ਜ਼ਿਕਰ ਮਿਲਦਾ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਹੁੰਦਾ ਸੀ। ਪਰ ਕਾਹਦੇ ਆਸਰੇ? ਨਾਮ ਦਾ ਪ੍ਰਤਾਪ, ਬੰਦਗੀ ਦਾ ਪ੍ਰਤਾਪ, ਤੇਜ ਪ੍ਰਤਾਪ ਸਾਰਾ ਪਰਮੇਸ਼ਰ ਦਾ। ਇਵੇਂ ਹਿਰਦਾ, ਹਿਰਦੇ ਦੇ ਵਿੱਚ ਨਿਮਰਤਾ ਬੱਕਰੀ ਦੀ ਨਿਆਈ ਹੈ, ਹੰਕਾਰ ਸ਼ੇਰ ਦੀ ਨਿਆਈ ਹੈ, ਪਰ ਜਦੋਂ ਜੀਵ ਨਾਮ ਜਪਦਾ ਤੇ ਨਿਮਰਤਾ ਰੂਪੀ ਬੱਕਰੀ ਸ਼ੇਰ ਰੂਪੀ ਹੰਕਾਰ ਨੂੰ ਖਾ ਜਾਂਦੀ ਹੈ।
ਮਨ ਹਰ ਜਪ ਭ੍ਰਮ ਭਉ ਦੂਰ
ਕੀਜੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ, ਐ ਮੇਰੇ ਮਨਾ ਤੂੰ ਪਰਮੇਸ਼ਰ ਦਾ ਨਾਮ ਜਪ, ਸਾਰੇ ਭਰਮ ਦੂਰ ਕਰ ਲੈ। ਨਿਮਰਤਾ ਰੂਪੀ ਬੱਕਰੀ ਹੀ ਪਰਮੇਸ਼ਰ ਦੇ ਨਾਮ ਵਿੱਚ ਇੰਨੀ ਬਖਸ਼ਿਸ਼ ਹੈ, ਹੰਕਾਰ ਰੂਪੀ ਸ਼ੇਰ ਨੂੰ ਖਾ ਜਾਵੇਗੀ।
ਹਰ ਕੀ ਵਡਿਆਈ ਦੇਖੋ ਸੰਤੋ,
ਸਤਿਗੁਰੂ ਜੀ ਬਖਸ਼ਿਸ਼ ਕਰਦੇ, ਐ ਨਾਮ ਜਪਣ ਵਾਲੇ ਸਾਧੂ ਜਨੋ ਜਗਿਆਸੂ ਜਨੋ, ਉਸ ਪਰਮੇਸ਼ਰ ਦੀ ਵਡਿਆਈ ਵੇਖਣਾ ਕਰੋ।
ਹਰ ਨਿਮਾਣਿਆ ਮਾਨ ਦੇਵਾਏ,
ਇਸ ਧਰਤੀ ਤੇ ਨਿਮਾਣਾ ਜਿਹਾ ਜੀਵ ਹੁੰਦਾ, ਪਰ ਜਦੋਂ ਉਹ ਨਾਮ ਜਪਦਾ ਨਾ, ਸਤਿਗੁਰੂ ਇੰਨਾ ਮਾਣ ਦਿੰਦੇ ਹਨ।
ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ,
ਜਿਵੇਂ ਸਾਰੀ ਉਮਰ ਆਪਾਂ ਧਰਤੀ ਤੇ ਬਾਬਾ ਫਰੀਦ ਜੀ ਨੇ ਤੇ ਜ਼ਿਕਰ ਕੀਤਾ, ਫਰੀਦਾ ਖਾਕ ਨਾ ਨਿੰਦੀ ਐ, ਖਾਕੂ ਜੇੜ ਨਾ ਕੋਏ, ਜੀਵੰਦਿਆਂ ਪੈਰਾਂ ਤਲੇ ਮੋਹਿਆਂ ਉਪਰ। ਬਾਬਾ ਫਰੀਦ ਜੀ ਮੁਸਲਮਾਨ ਧਰਮ ਸੋ ਸਨ, ਤੇ ਮੁਸਲਮਾਨ ਜਦੋਂ ਚੜ੍ਹਾਈ ਕਰਦੇ ਆ, ਮਿੱਟੀ ਖੋਦ ਕੇ ਕਬਰ ਪੁੱਟ ਕੇ ਉਹਦੇ ਵਿੱਚ ਪਾਉਂਦੇ ਤੇ ਮਿੱਟੀ ਉੱਤੇ ਪਾ ਦਿੰਦੇ। ਕਹਿਣ ਲੱਗੇ ਕਿ ਸਮਾਂ ਆਉਣਾ ਇਸ ਜਿਹੜੀ ਧਰਤੀ ਨੂੰ ਤੂੰ ਸਮਝਦਾ ਕੁਝ ਨਹੀਂ, ਤੇਰੇ ਉੱਤੇ ਇਸ ਮਿੱਟੀ ਨੇ ਪੈਣਾ। ਐਵੇਂ ਜੀਵ ਨੂੰ ਜਦੋਂ ਪ੍ਰਭਤਾ ਮਿਲ ਜਾਂਦੀ, ਮਾਣ ਮਿਲ ਜਾਂਦਾ, ਵਡਿਆਈ ਮਿਲ ਜਾਂਦੀ ਹੈ ਨਾ, ਉਹ ਦੂਸਰੇ ਨੂੰ ਸਮਝਦਾ ਕੁਝ ਨਹੀਂ, ਪਰ ਪਰਮੇਸ਼ਰ ਦਾ ਜੇ ਉਹਨਾਂ ਬੜੀਆਂ ਉਦਾਹਰਨਾਂ ਜੀ। ਭਗਤ ਰਵਿਦਾਸ ਜੀ ਨੇ ਵੀ ਜ਼ਿਕਰ ਕੀਤਾ, ਵਿਪਰ ਪ੍ਰਧਾਨ ਤੇ ਕਰੇ ਡਡਾਉਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ, ਕਿ ਪਰਮੇਸ਼ਰ ਜੀ ਤੇਰੇ ਨਾਮ ਦੀ ਇੰਨੀ ਬਖਸ਼ਿਸ਼। ਇਹ ਬਾਹਮਣ ਜਿਹੜੇ ਮੈਨੂੰ ਨਿੱਕੀ ਜਾਤ ਦਾ ਕਹਿੰਦੇ ਸੀ, ਹੁਣ ਮੈਨੂੰ ਆਣ ਕੇ ਮੱਥਾ ਟੇਕਦੇ ਨੇ, ਤੇਰੇ ਨਾਮ ਸਰਣਾਏ। ਪਰ ਭਗਤ ਰਵਿਦਾਸ ਜੀ ਕਹਿੰਦੇ ਬਖਸ਼ਿਸ਼ ਤੇਰੇ ਨਾਮ ਦੀ ਹੈ।
ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਅਸਲ 'ਚ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਵੇਂ ਜਦੋਂ ਕੋਈ ਬੰਦਗੀ ਕਰਦਾ ਨਾ, ਤੇ ਫਿਰ ਬੰਦਗੀ ਕਰਨ ਵਾਲੇ ਦੇ ਚਰਨੀ ਲੱਗਦੀ ਦੁਨੀਆ। ਪਰ ਕਿਸ ਦਾ ਪ੍ਰਤਾਪ? ਨਾਮ ਦਾ। ਨਹੀਂ ਤੇ ਉਹਨੂੰ ਹੀ ਗੱਲਾਂ ਕਰਦੇ ਨੇ ਜਦੋਂ ਤੁਰਦਾ, ਸ਼ੁਰੂਆਤ ਵਿੱਚ ਉਹਨੂੰ ਹੀ ਗੱਲਾਂ ਕਰਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਗੱਲਾਂ ਹੋਈਆਂ, ਪਰ ਅੱਜ ਆਪਾਂ ਮੱਥਾ ਟੇਕਦੇ ਪਏ ਹਾਂ। ਅਸਲ ਦੇ ਵਿੱਚ ਤੇਜ ਪ੍ਰਤਾਪ ਸਾਰਾ ਨਾਮ ਦਾ ਹੀ ਹੈ। ਆਓ ਜੋ ਇਸ ਅਸਥਾਨ 'ਤੇ ਜੋ ਲੜੀਵਾਰ ਕਥਾ ਚੱਲ ਰਹੀ ਹੈ, ਕੁਝ ਸਮਾਂ ਉਸ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ।
ਰੱਬ ਬੇਅੰਤ ਗੁਰਮਤ ਕੋ ਪਾਵੈ ਹੈ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਪਰਮੇਸ਼ਰ ਜੀ ਤੁਸੀਂ ਬੇਅੰਤ ਹੋ, ਗੁਰਮਤ। ਪਰ ਗੁਰੂ ਦੀ ਸਿੱਖਿਆ ਨੂੰ ਕੋਈ ਪਾ ਕਰਕੇ, ਉਸ ਤੇ ਚੱਲ ਕਰਕੇ ਪਰਮੇਸ਼ਰ ਜੀ ਆਪ ਜੀ ਨੂੰ ਪਾਵਹਿ ਕਹੀਏ, ਪਾ ਸਕਦਾ ਹੈ।
ਗੁਰ ਕਾ ਸ਼ਬਦ ਮਨ ਕਉ ਸਮਝਾਵੈ ਹੈ,
ਤੇ ਗੁਰੂ ਦੀ ਸਿੱਖਿਆ ਦੁਆਰਾ ਉਸ ਤੇ ਚੱਲ ਕੇ ਇਸ ਮਨ ਨੂੰ ਸਮਝਾਵੈ ਹੈ, ਵਿਕਾਰਾਂ ਵੱਲੋਂ ਰੋਕ ਸਕਦਾ ਹੈ।
ਸਤ ਗੁਰ ਕੀ ਬਾਣੀ ਸਤ ਸਤ ਕਰ ਮਾਨੋ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜੋ ਪਰਮੇਸ਼ਰ ਦੇ ਬਚਨ ਨੇ, ਜੋ ਬਾਣੀ ਹੈ ਨਾ, ਜਿਹੜਾ ਸਤਿਗੁਰੂ ਜੀ ਸੀ ਉਸ ਨੂੰ ਸਤ ਕਰਕੇ ਮੰਨਣਾ ਕਰੋ। ਇਸ ਦਾ ਕੀ ਭਾਵ ਹੈ ਜੀ? ਅਸਲ ਦੇ ਵਿੱਚ ਤੁਸੀਂ ਕਿਸੇ ਨਾਲ ਵੀ ਜੁੜੋਗੇ ਤਾਂ ਉਸ ਦਾ ਰੂਪ ਹੋਵੋਗੇ। ਹੁਣ ਗੁਰਬਾਣੀ ਨਾਲ ਜੁੜਾਂਗੇ, ਗੁਰਬਾਣੀ ਆਈ ਕਿੱਥੋਂ? ਗੁਰਬਾਣੀ ਆਈ ਹੈ ਧੁਰ ਕੀ ਬਾਣੀ ਆਈ, ਇਹ ਧੁਰ ਤੋਂ ਪਰਮੇਸ਼ਰ ਦੇ ਦੇਸ਼ ਤੋਂ ਆਈ ਹੈ। ਅਤੇ ਜਦੋਂ ਗੁਰਬਾਣੀ ਨਾਲ ਜੁੜਾਂਗੇ ਫਿਰ ਆਪਾਂ ਧੁਰ ਪਰਮੇਸ਼ਰ ਨਾਲ ਜੁੜ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਤੁਸੀਂ ਸਤਿਗੁਰੂ ਜੀ ਦੀ ਜੋ ਬਾਣੀ ਹੈ ਨਾ ਉਸ ਨੂੰ ਸਤ ਕਰਕੇ ਮੰਨਣਾ ਕਰੋ, ਗੁਰਬਾਣੀ ਦੇ ਨਾਲ ਜੁੜਨਾ ਕਰੋ, ਹੋਰ ਆਸਰੇ ਛੱਡ ਦੇਣੇ ਕਰੋ।
ਇਉਂ ਆਤਮ ਰਾਮੈ ਲੀਨਾ ਹੈ,
ਫਿਰ ਜਿਹੜੀ ਇਹ ਆਤਮਾ ਨਾ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ।
ਨਾਰਦ ਸਾਰਦ ਸੇਵਕ ਤੇਰੇ,
ਪਰਮੇਸ਼ਰ ਜੀ ਉਹ ਨਾਰਦ ਜੋ ਕਹਿੰਦੇ ਬ੍ਰਹਮਾ ਦਾ ਪੁੱਤਰ ਹੈ, ਸਾਰਦ ਜੋ ਸਰਸਵਤੀ ਦੇਵੀ ਮੰਨੀ ਜਾਂਦੀ, ਇਹ ਸਭ ਤੇਰੇ ਸੇਵਕ ਹਨ।
ਭਵਨ ਸੇਵਕ ਵਡੋ ਵਡੇਰੇ,
ਤਿੰਨਾਂ ਭਵਨਾਂ ਦੇ ਮਾਲਕ ਵੀ ਧਰਤ ਪਤਾਲ ਆਕਾਸ਼ ਬ੍ਰਹਮਾ ਵਿਸ਼ਨੂੰ ਮਹੇਸ਼, ਸਭ ਵੱਡੇ ਵਡੇਰੇ ਦੇਵੀ ਦੇਵਤੇ ਸਭ ਆਪ ਜੀ ਦੇ ਸੇਵਕ ਹਨ।
ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ,
ਸਭ ਆਪ ਜੀ ਦੀ ਰਚਨਾ ਹੈ ਪਰਮੇਸ਼ਰ ਜੀਓ, ਤੇ ਤੂੰ ਸਿਰ ਸਿਰ ਦਾਤਾ, ਜਿਸ ਜੋਨੀ ਵਿੱਚ ਵੀ ਕੋਈ ਵਿਚਰ ਰਿਹਾ ਸਾਰਿਆਂ ਨੂੰ ਤੂੰ ਰਿਜਕ ਦੇ ਰਿਹਾ ਹੈ।
ਸਭ ਤੇਰੋ ਕਾਰਨ ਕੀਨਾ ਹੈ,
ਸਭ ਤੇਰੀ ਸ੍ਰਿਸ਼ਟੀ ਹੀ ਪੈਦਾ ਕੀਤੀ ਆਪ ਜੀ ਦਾ ਹੀ ਕਾਰਨ ਹੈ।
ਇੱਕ ਦਰ ਸੇਵੈ ਹੈ ਦਰਦ ਵੰਜਾਏ,
ਇੱਕ ਜੋ ਤੇਰੇ ਹੋ ਗਏ ਜਿਨ੍ਹਾਂ ਨੇ ਤੇਰੇ ਦਰ ਤੇ ਢਹਿ ਕੇ ਤੇਰੀ ਸੇਵਾ ਕੀਤੀ, ਤੇਰਾ ਸਿਮਰਨ ਕੀਤਾ, ਉਹਨਾਂ ਦੇ ਆਦ ਵਿਆਦ ਉਪਾਦ ਦਰਦ ਵੰਜਾਏ, ਦੂਰ ਹੋ ਗਏ ਦੁੱਖ, ਉਹਨਾਂ ਦਾ ਜਨਮ ਮਰਨ ਦਾ ਦੁੱਖ ਨਾਸ ਹੋ ਗਿਆ। ਪਰ ਕਿੰਨਾ ਦਾ ਇੱਕ ਦਰ ਸੇਵੇ ਜਿਹੜੇ ਤੇਰੇ ਦਰ ਤੇ ਢਹਿ ਪਏ।
ਓਏ ਦਰਗਹਿ ਪੈਂਦੇ ਸਤਿਗੁਰੂ ਛਡਾਏ,
ਉਹਨਾਂ ਨੂੰ ਦਰਗਾਹ ਵਿੱਚ ਮਾਣ ਮਿਲਿਆ ਕਿਸ ਦੀ ਬਦੌਲਤ? ਸਤਿਗੁਰੂ ਛਡਾਏ, ਜਿਹੜੇ ਗੁਰੂ ਵਾਲੇ ਬਣੇ ਫਿਰ ਗੁਰੂ ਨੇ ਉਹਨਾਂ ਦੀ ਹਾਮੀ ਭਰੀ।
ਮੈਂ ਬੰਧਨ ਸਤਿਗੁਰ ਤੋੜੇ,
ਉਹਨਾਂ ਦੇ ਅੰਦਰੋਂ ਫਿਰ ਹਉਮੈ ਦਾ ਨਾਸ ਸਤਿਗੁਰੂ ਨੇ ਕਰ ਦਿੱਤਾ, ਜਿਸ ਦਾ ਉਸ ਉਹਨਾਂ ਨੇ ਉਪਦੇਸ਼ ਦੀ ਕਮਾਈ ਕੀਤੀ ਜਿਸ ਸਤਿਗੁਰੂ ਦੀ।
ਜਿਤ ਚੰਚਲ ਚਲਨ ਨਾ ਦੀਨਾ ਹੈ,
ਉਹਨਾਂ ਦਾ ਫਿਰ ਜਿਹੜਾ ਚਿੱਤ ਮਨ ਹਰ ਵੇਲੇ ਚਲ ਚਲ ਚੰਚਲ ਚਲ ਚਲ ਕਰਦਾ ਸੀ ਨਾ, ਗੁਰੂ ਨੇ ਫਿਰ ਮਿਹਰ ਕੀਤੀ ਚੱਲਣ ਨਾ ਦੀਨਾ ਹੈ, ਉਹਨਾਂ ਦਾ ਮਨ ਟਿਕ ਗਿਆ।
ਸਤਿਗੁਰ ਮਿਲਹੋ ਚੀਨਹੋ ਬਿਦਸਾਈ,
ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰੂ ਨੂੰ ਮਿਲਣਾ ਪਊਗਾ, ਇਹ ਸਾਰੀ ਵਿਧ ਸਾਰਾ ਵਿਧੀ ਵਿਧਾਨ ਜਾਣਕਾਰੀ ਤਾਂ ਮਿਲਣੀ ਆ ਜੇ ਸਤਿਗੁਰੂ ਨੂੰ ਮਿਲੋਗੇ, ਭਾਵ ਗੁਰੂ ਵਾਲੇ ਬਣੋਗੇ।
ਜਿਤ ਪ੍ਰਭ ਪਾਵੋ ਗਣਤ ਨਾ ਕਾਈ,
ਜਿਸ ਸਤਿਗੁਰੂ ਦੀ ਬਦੌਲਤ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੋਗੇ, ਪਾਵੋ ਤੇ ਗਣਤ ਨਾ ਕਾਈ, ਤੁਹਾਡੇ ਲੇਖੇ ਦੀ ਤੁਹਾਡੀਆਂ ਗਲਤੀਆਂ ਦੀ ਗਿਣਤੀ ਖਤਮ ਹੋ ਜਾਏਗੀ, ਲੇਖਾ ਪਾਟ ਜਾਵੇਗਾ।
ਮੈਂ ਮਾਰ ਕਰੋ ਗੁਰ ਸੇਵਾ,
ਜਦੋਂ ਗੁਰੂ ਦਾ ਸਿਮਰਨ ਕਰੋਗੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰੋਗੇ, ਗੁਰੂ ਤੁਹਾਡੀ ਹਉਮੈ ਮਾਰ ਦੇਵੇਗਾ।
ਜਨ ਨਾਨਕ ਹਰ ਰੰਗ ਭੀਨਾ ਹੈ,
ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਏਗੀ, ਭਿੱਜ ਜਾਏਗੀ ਪਰਮੇਸ਼ਰ ਦੇ ਰੰਗ ਵਿੱਚ, ਤੇ ਖੇਡ ਖਤਮ ਹੋ ਜਾਏਗੀ। ਇੱਥੇ ਹੀ ਇਸ ਸ਼ਬਦ ਦੀ ਸਮਾਪਤੀ ਹੈ, ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ 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 ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਮੈਂ ਤਾਂ ਬੰਦਾ ਭੁੱਲਣ ਆ ਰਿਹਾ ਜੀ। ਸਤਿਗੁਰੂ ਨੇ ਮੋਹਰ ਲਾਈ ਹੈ, ਦੋ ਨਹੀਂ ਭੁੱਲਦੇ, ਇੱਕ ਗੁਰੂ ਨਹੀਂ ਭੁੱਲਦਾ, ਪਰਮੇਸ਼ਰ ਨਹੀਂ ਭੁੱਲਦਾ, ਬੰਦਾ ਭੁੱਲਣ ਆ ਰਿਹਾ, ਗਲਤੀਆਂ ਨਾ ਚਿਤਾਰਿਓ। ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਮੈਂ ਭੁੱਲਣ ਆ ਰਿਹਾ, ਪਰ ਜਿਹੜਾ ਗੁਰੂ ਦਾ ਉਪਦੇਸ਼ ਹੈ ਗ੍ਰਹਿਣ ਕਰ ਲਈਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ। ਅਤੇ ਇੱਕ ਬੇਨਤੀ ਹੈ, ਸਿੱਖ ਗੁਰੂ ਦੇ ਬਣੀਏ, ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਬਣੀਏ, ਸਿੱਖ ਕਿਸੇ ਹੋਰ ਦੇ ਨਾ ਬਣੀਏ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਤਿਗੁਰ ਮਿਲਹੋ ਚੀਨਹੋ ਬਿਦਸਾਈ, ਜਿਤ ਪ੍ਰਭ ਪਾਵੋ ਗਣਤ ਨਕਾਈ, ਹੋਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।